ਭਗਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਸਮੇਂ ਦੇ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਗੁਰੂ ਚਰਨਾਂ ਚ ਜੁੜ ਕੇ ਹਾਜ਼ਰੀਆਂ ਭਰ ਕੇ ਹਰ ਰੋਜ਼ ਸਤਿਗੁਰਾਂ ਦਾ ਪਾਵਨ ਇਤਿਹਾਸ ਸਤਵੇਂ ਪਾਤਸ਼ਾਹ ਕਰੁਣਾ ਦੇ ਦਇਆ ਦੇ ਮਹਾਨ ਅਥਾਹ ਸਮੁੰਦਰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਨ੍ਹਾਂ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਨਾਲ ਸਤਿਕਾਰ ਨਾਲ ਭਾਵਨਾ ਨਾਲ ਸਰਵਣ ਕਰ ਰਹੇ ਧੰਨ ਗੁਰੂ ਸ੍ਰੀ ਹਰ ਰਾਏ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਪੁੱਜੇ ਹਨ ਇਧਰੋਂ ਦਾਰਾ ਸ਼ਿਕੋਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਪ ਪਹੁੰਚਿਆ ਦੋ ਰਕੇਬਾਂ ਭਰ ਕੇ ਅਸ਼ਰਫੀਆਂ ਦੀਆਂ ਜਵਾਹਰਾਤਾਂ ਦੀਆਂ ਲੈ ਕੇ ਗੁਰੂ ਚਰਨਾਂ ਵਿਚ ਆ ਕੇ ਇਹਨੇ ਇਹ ਭੇਟਾਵਾਂ ਭੇਟ ਕਰਕੇ ਨਮਸਕਾਰ ਕੀਤੀ ਹੈ ਗੁਰੂ ਚਰਨਾਂ ਚ ਬੈਠ ਕੇ ਇਹਨੇ ਬੇਨਤੀ ਕੀਤੀ ਮਹਾਰਾਜ ਮੁੱਢ ਤੋਂ ਹੀ ਮੈਂ ਬੜੇ ਬੜੇ ਮਹਾਂਪੁਰਖਾਂ ਸੰਨਿਆਸੀਆਂ ਸਾਧੂਆਂ ਦੀ ਸੰਗਤ ਵਿਚ ਰਿਹਾ ਉਹਨਾਂ ਸਾਰਿਆਂ ਕੋਲੋਂ ਮੈਂ ਪਰਮਾਤਮਾ ਦੇ ਸਰੂਪ ਬਾਰੇ ਜਾਣਨ ਦਾ ਯਤਨ ਕੀਤਾ ਉਪਨਿਸ਼ਦਾਂ ਮੈਂ ਪੜ੍ਹੀਆਂ ਨੇ ਫਾਰਸੀ ਵਿਚ ਉਹਨਾਂ ਦਾ ਮੈਂ ਤਰਜਮਾ ਕਰਾਇਆ ਹੈ ਉਹਦਾ ਮੈਂ ਰੋਜ਼ ਨਿਤਨੇਮ ਕਰਦਾ ਹਾਂ ਰੋਜ਼ ਪਾਠ ਕਰਦਾ ਹਾਂ ਹਾਲਾਂਕਿ ਜਿਹੜੇ ਮੇਰੇ ਭਾਈਚਾਰੇ ਦੇ ਲੋਕ ਨੇ ਮੁਸਲਮਾਨੀ ਸ਼ਰ੍ਹਾਂ ਦੇ ਫਾਈ ਵਿਚ ਵਧੇ ਹੋਏ ਲੋਕ ਨੇ ਉਹ ਮੇਰਾ ਵਿਰੋਧ ਵੀ ਕਰਦੇ ਨੇ ਪਰ ਮੈਂ ਉਹਨਾਂ ਦੀ ਕਿਸੇ ਦੀ ਨਹੀਂ ਮੰਨੀ ਸਾਈ ਮੀਆਂ ਮੀਰ ਜੀ ਵਰਗੇ ਸਾਧੂਆਂ ਦੀ ਸੰਗਤ ਵਿਚ ਰਹਿ ਕੇ ਤੁਹਾਡੀ ਉਪਮਾ ਵੀ ਸੁਣੀ ਹੈ ਔਰ ਉਹਨਾਂ ਦੇ ਕੋਲੋਂ ਮੈਂ ਬ੍ਰਹਮ ਦਾ ਸਵਰੂਪ ਜਾਣਿਆ ਜਿਵੇਂ ਉਹਨਾਂ ਨੇ ਦੱਸਿਆ ਕਿ ਬ੍ਰਹਮ ਸਾਰਿਆਂ ਵਿਚ ਵਿਆਪਕ ਹੈ ਜਿਵੇਂ ਆਕਾਸ਼ ਵਿਆਪਕ ਹੁੰਦਾ ਹੈ ਉਹ ਅਨੇਕਾਂ ਵਿਚ ਰਮਿਆ ਹੋਣ ਦੇ ਬਾਵਜੂਦ ਵੀ ਅਸੰਗ ਹੈ ਜਿਵੇਂ ਕਮਲ ਦਾ ਫੁੱਲ ਨਿਰਲੇਪ ਹੁੰਦਾ ਹੈ ਏਦਾਂ ਉਹ ਬ੍ਰਹਮ ਨਿਰਲੇਪ ਹੈ ਹਰ ਇੱਕ ਸੋਗ ਤੋਂ ਹਾਨੀ ਲਾਭ ਤੋਂ ਰਹਿਤ ਹੈ ਐਸਾ ਮੈਂ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਬਾਰੇ ਜਾਣਿਆ ਪਰ ਮਹਾਰਾਜ ਤੁਸੀਂ ਕਿਰਪਾ ਕਰੋ ਦਇਆ ਕਰੋ ਅਸਲ ਵਿਚ ਉਸ ਬ੍ਰਹਮ ਦਾ ਸਵਰੂਪ ਮੈਨੂੰ ਜਣਾਓ ਕਿ ਮੈਂ ਆਪਣੇ ਨਿਜ ਆਤਮ ਸਵਰੂਪ ਨੂੰ ਜਾਣ ਕੇ ਆਪਣਾ ਮਨ ਉਸ ਆਤਮਾ ਦੇ ਸਵਰੂਪ ਵਿਚ ਥਿਰ ਕਰ ਸਕਾਂ ਮੈਂ ਆਪਣੀ ਸੁਰਤ ਨੂੰ ਆਪਣੇ ਅੰਦਰ ਟਿਕਾ ਸਕਾਂ ਮੇਰਾ ਇਹ ਮਨ ਉਸ ਬ੍ਰਹਮ ਦੇ ਵਿਚ ਪੂਰਨ ਤੌਰ ਤੇ ਵਿਸ਼ਵਾਸੀ ਹੋ ਜਾਏ ਐਸੀ ਦਇਆ ਐਸਾ ਤਰਸ ਹੇ ਗਰੀਬ ਨਵਾਜ ਸਤਿਗੁਰੂ ਜੀ ਹੁਣ ਤੁਸੀਂ ਕਰੋ ਬੜੇ ਚਿਰ ਦੀ ਚਾਹਨਾ ਸੀ ਤੁਹਾਡੇ ਦਰਸ਼ਨਾਂ ਦੀ ਅੱਜ ਪੂਰੀ ਹੋਈ ਹੈ ਤੁਹਾਡੇ ਦਰਸ਼ਨ ਕਰਕੇ ਮੇਰਾ ਇਹ ਜੀਵਨ ਸਫਲ ਹੋ ਜਾਏ ਮੈਂ ਜਨਮ ਤੇ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਵਾਂ ਐਸੀ ਦਿਆਲਤਾ ਐਸੀ ਕਿਰਪਾਲਤਾ ਕਰੋ ਇਦਾਂ ਦਾਰਾ ਸ਼ਿਕੋਹ ਨੇ ਆਪਣੇ ਮਨ ਭਾਵ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਪ੍ਰਗਟ ਕੀਤੇ ਹਨ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਆਓ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਵੇਂ ਦਾਰਾ ਸ਼ਿਕੋਹ ਨੂੰ ਉਪਦੇਸ਼ ਦਿੱਤਾ ਹੈ उपदेश केवल दारशको प्रति नहीं है, उपदेश साडे सारिया वास्ते है। जिन्हें भी असि गुरु चरणा विच जुड़ बैठे हैं, हर एक प्राणी मात्र वास्ते, भावे वह खत्री है, भावे वह ब्राह्मण है, भावे उपदेश है, वह भावे वैश है, भावे शूद्र है, चौ वर्णा वास्ते सतगुरु गुरु हर राय साहब जी का यह पवित्र उपदेश सांझा है। खत्री ब्राह्मण शूद वैश उपदेश चौ वर्णा को सांझा, गुरमुख नाम जपै उधरै सो कल मह, घट घट नानक माझा। ए पवित्र उपदेश गुरु हर राय साहब जी दे रहे ने सरवण करन तो पहला गुरु चरणा दा ध्यान अपने हिरदिया च धारण करदे होया समू माई पाई आखो जी सतनाम
श्री वाहे गुरु साहिब जीओ,
सतनाम
श्री वाहे गुरु साहिब जीओ, दुवेरा श्री सतगुर हर राय जी भुगत मुकत दे दान।
धन श्री गुरु हर राय साहब सतवें पातशाह जी महाराज जो भुगती ते मुक्ति दा दान देण वाले हन। भुगत भोग ते मोख दो ही चीजा ने, भोग संसार दे पदार्थ ने, मोक्ष मुक्ति दा पदार्थ है। तो इस तरह भोग ते मोख दोवां दे दाते श्री गुरु हर राय साहब जी हन।
रिदा शुद्ध देखन करियो दारश को सुजान।
श्री गुरु हर राय साहब जी महाराज जी ने दारश को दा हिरदा शुद्ध वेख्या, एदा हिरदा शुद्ध है, एदा मन शुद्ध है, एदे अंदर दी भावना शुद्ध है, वाकई आत्मा दे स्वरूप नू जानना चाहुंदा है। एदी शुद्ध भावना सतगुरु गरीब नवाज पातशाह जी महाराज जी ने वेखी ते जानी है।
जो पई तुरके शिरके पंस मजारे शो मत उपजियो गुण विचारे।
सतगुरु गुरु हर राय साहब जी बोले, महाराज जी कहण लगे वाह दारश को तुरकेश्वर। तुरकेश्वर दा मतलब है शाहजहान, बादशाह शाहजहान वर्गिया दे घर च पैदा होके उहदे घर जन्म लैके तेरे अंदर शुभ मत उपजी है और तू अपने अंदर गुणा दी विचार कीती, ये गल कमाल दी है। जरूरी है कि जेड़ा हरणाक्ष वर्गा दुराचारी है उहदे घर दे विच प्रहलाद वर्गा भगत भी जन्म लै सकदा है। इस करके तुरकेश्वर शाहजहान वर्गे बादशाह जड़े सारी जिंदगी सिर्फ राज भाग दे नशे विच ही जिन्हां ने जीवन बतीत कीता, आखिरकार वैसे तां कहा जांदा कि पिता पर पूत, नसल पर घोड़ा, बहुता नहीं ते थोड़ा थोड़ा ही उदाहरण दित्ती जांदी है कि बाप उत्ते पुत्र जांदा है। पर तू तां इहो जे बाप दे घर दे विच जन्म लिया जिन्हें सारी जिंदगी कदे धर्म कर्म की कोई गल ही नहीं कीती, जिन्हें ऐशो परस्ती विच अपना जीवन बतीत कीता है, उस घर दे विच तुरकेश्वर दे घर विच तू जन्म लैके शुभ मत नूं धारण कीता है और तेरे अंदर शुभ गुण उपजे हन।
मरो देश जिन सुर तरुवा,
ए तां ओह गल होई है कि जिवें कोई मरु देश दा मतलब है भी मारुस्थल दा इलाका होवे जिथे फसल ना पैदा होंदी हो, जां कलरी जमीन जिथे बीज बीजी ओ भी सड़ जाए, ते कहंदे उस कलरी जमीन विच मारू जमीन दे विच कल्प वृक्ष दा पैदा हो जाना, कहंदे उही गल होई है कि शाहजहान दे घर तेरे वर्गा भगत पुत्र जन्म लेके आया है।
जिम कातन के कोकल जुवा,
इस तरह लगता है जिवें कावां दे घर कोयल ने जन्म ले लिया, किथे कां ते किथे कोयल, कावां दे घर दे विच जिवें कोयल ने जन्म ले लिया है।
बकन बंस कुल हंस उपन्ना,
जां बगलियां दी कुल विचों हंस ने जन्म ले लिया, उही घटना घटी है शाहजहान वर्गे बादशाह दे घर च तेरे वर्गे पुत्र दा जन्म होना। ए तां ओह गल है जिवें बगलियां दी वंश विच مانو جویں ہنس نے جنم لے لیا ہووے
کو خدا درویش پرسنا
یا خدا دا کوئی درویش مہا پرخ او پرسن ہویا تے انہیں پرسن ہو کے تیرے تے ترس کیتا ہے دیا کیتی ہے کہ تینو ایہو جی جاگ لا دیتی ہے تیرے اندر پرماتما نو ملن دی جاگ لا دیتی ہے تیرے اندر پرمیشر نو ملن دی جگیاسا جگا دیتی ہے
پرمارت میں سمت لگائی
اور تیری جڑی سمت ہے وہ پرمارت وچ لگ گئی ہے پرمارت وچ تیرا من تیری صورت جڑ گئی ہے
جنم مرن کی قید دچتائی
تیرے اندر جڑی جنم تے مرن دی دچتائی دبدا سی نا او خوے ہو گئی ہے یعنی کہ او ناس ہو گئی ہے ہن تینو جنم مرن دا ڈر دی رہیا دارا شکو تیرا جنم تے مرن کٹیا گیا ہے
لکھے واشنا درمت ناسی
تیرے اندر وشیاں دی واشنا اور جڑی کھوٹی مات ہے اُدا ناس ہو چکا ہے نہ تیرے اندر کسے وشے دی واشنا رہی ہے نہ ہی تیرے اندر کسے پرکار دی کھوٹی مات رہی ہے کھوٹی مات تے وشے واشنا تیرے اندروں ناس ہو چکی ہے
کری نکند شراگر پھاتی
اور جڑی لوکاں دے گڑا وچ شرا دی پھائی پئی ہندی ہے تے تیرے گڑ وچ بھی سی او پائی ہوئی شرا دی پھائی کہ تو مسلمان ہے اے جڑی شرح دی پھاہی تیرے گل چ پئی ہوئی سی اے دارا شکو اینو بھی تو کٹ کے کٹ دتا ہے تیرے گل وچ ہن شرح دی پھانسی بھی نہیں رہی
اتم پنت چلن چت چیو
تیرا من چاہندا ہے اتم رستے تے چلنا ہن شریشت مارگ دا تو پاندی بننا چاہندا ہے پلے مارگ تے چلنا چاہندا ہے
پورب بڑ پاگن تے لیو
اے اوستھا ضرور تینو کوئی تیرے پورب لے جنما دے چنگے پاگ نے انہاں دے صدقہ انہاں دی بدولت تیری اے اوستھا بنی ہے تینو ایہو جے رنگ دی اوستھا دی پراپتی ہوئی ہے
بھوگن راج سماج بسال
اور دنیا دے راج پاگ نو بھوگن واسطے آتمک گیان دی اوستھا نو بھوگن واسطے حالانکہ سنسار دے بہت سارے بھوگ راج تینو مل سکدے سن سنسار دے راج بھوگاں نو جڑا بھوگنا ہے
استری آد بچین جنجال
استری ہے سنسار دے استری آدک پتر آدکاں دا موہ ہے وشے وکاراں دے بہت سارے جنجال ہن
ناشوانت ایک تک دن کے
سارے ناشوان نے تے کچھ دناں دے ہی نے کچھ بھی ہے یہ سب کچھ ناشوان ہے اور کوجی دینا دا اے پسارا ہے
چھن پنگر جیم اوسن کن کے
ایدا چھن پنگر نے جیمیں اوس پہن دی ہے نا تریڑ تے تریڑ دیا بوندا جمین تے کنا کچھر ٹکیاں رہن دیا نا سورج چڑھ دا تے او تریڑ دیا بوندا ختم ہو جان دیا کہن دے جیمیں تریڑ تے اوس دیا بوندا ناس ہو جان دیا نا چھن پنگر ہون دیا نا اسی طرح یہ استری آدک جا سنسار دے راج بھوگ آدک نے یہ سب ناشونت نے کچھ دن دے ہن
پس پس ان میں کٹ لانتے ست نام کو نہیں سمرنتے
انہاں سنسار دے بھوگ پدارتھاں وچ جیو فس فس کے بہت پرکار دے کشٹ بھوگدے نے انہاں وچ ہی الج الج کے अनेकां प्रकार दे दुखां नूं भोगदे हन और इन्हां दे विच्चों उन्हां दी मुक्ति नहीं हुंदी और ओ अकाल पुरख वाहिगुरु परमेश्वर दा जो सत नाम है उस नाम दा जाप नहीं जपदे
साध साधियां ते मत फेरी
इस करके दारा शिको असी तेनूं सबाश दिने आ सबाश है तेरी मत दे تیری صورت دے تیرے اندر دی بھاونا دے
چھٹن پریو وشیاں کی بیڑی
اے تیرے اتے جڑی وشیاں دی بیڑی پئی ہوئی سی انہاں وشے تے سنسار دے وکاراں دی بیڑی تو چھٹنا چاہندا ہے مکت ہونا چاہندا ہے تیرے اندر ایہو جی شدھ بھاونا جاگی ہے اے راجا دارش کو تیری مت سباش ہے تیری سرت دے تن ہے
برہم آتما میں تھت جات
برہم آتما وچ اپنا ٹکانا چاہنا برہم آتما وچ اپنا دھیان ٹکانا چاہندا ہے
آنند ہون کو مہد امات
اور پرم آنند نو پراپت کرن واسطے مہد آنند نو پراپت کرن واسطے تیرے اندر اما ہے تیرے اندر پریم ہے کہ تو پرم آنند نو پراپت کرنا چاہندا ہے
اے سادن سادت سب بھانتی
اس پرکار دے سادنا دی سادنا جڑے اس پرکار دے سادن نے انہاں دی سادنا تو سرو پرکار نال کیتی ہے اور اگے تو بھی کر رہے
جس تے پرے اپرنا باتی
ایدے تو پرے تا اور کوئی گالی نہیں دارا شکو جہو جی تیرے اندر اوستھا بنی ہے تو سادنا کر رہے ہیں کہ تیرا برہم گیان وچ ٹکانا ہو جائے اس تو پرے تا ہور کوئی گل ہی نہیں
کر بھی لگے جو کارج راس
کہندے اس طرح دا جڑا کارج راس کرن وچ لگا ہویا ہے
سائیں سہائک چاہیے پاس
اودے واسطے سہایتا چاہی دی ہے جیڑا کام تو دارش کو کر رہے ہیں نا آتما دی سادھنا کر رہے ہیں برہم آتم وچ اپنی صورت ٹکانا چاہنا ہے اودے واسطے تینوں مددگار دی لوڑ ہے بنا مدد تو بنا سہایتا تو اپنی اس اوستھا تک نہیں ٹک سکدا اوتھے تک نہیں پہنچ سکدا
جگ میں اچا وچ جو کاج
سار دے جڑے وڈے تو وڈے کارج ہن
لوک پر لوکن کا سکھ ساج
جڑے کئی پرکار دے کم نے لوکاں پر لوکاں دے سکھاں دے کماں کارجو کیتے جاندے نے لوک پر لوک دے سکھاں نوں پراپت کرن لئی
کتک سہائک بن نہ ہوت
بہت سارے کام ایہو جے نے سنسار دے جڑے کسے دی مدد تو بنا نہیں ہو سکدے بڑے کام نے سنسار جنہاں واسطے کسے نہ کسے دی مدد چاہی دی ہے او مدد تو بنا کسے دی سہایتا تو بنا نہیں کیتے جاندے
نشول جائے ارمب ادوت
جے کسے دی مدد تو بنا کوئی کام کرن وی لگے تے او دا او کئی ویری کام نشفل چلا جاندا ہے موڈ تو لے کے انت تک او سارا ہی کام بگڑ جاندا ہے
کیتک ہیں درساد مان
بڑے بڑے دو سادھے ہیں بڑے بڑے اوکھے کام نے سنسار دے وچ
کر سکے ہیں جی سمرتھوان
تے بڑے بڑے اوکھے کماں نوں کرن واسطے بھی کئی بندے ایہو جے ہوندے نے جڑے سمرتھ ہوندے نے او اوکھے تو اوکھا کام بھی کر لیندے نے
جن کو ملے سائک بھارے سو سب کارج کرے سکھارے
جنہاں نوں کوئی سہایتا مل جائے تے دنیا وچ اوکھے تو اوکھا کام وی او کرن وچ سکھلے ٹنگ نال سوکھے ٹنگ نال کر لیندے نے جے انہاں نوں کسے دی سہایتا ملے کسے دی مدد ملے تے کسے دی مدد نال سہایتا نال اس اوکھے تو اوکھے کارج نو کرن چ سمرتھ ہوندے نے
نہیں سہائک سمرتھ نائی
تے جے کتے انہاں نو سہائک نہ ملے تے پھر او کسے بھی کام نو کرن وچ سمرتھ نہیں ہوندے
سنسے ہے جس کارج مائی
پھر اس کام دے وچ سندے ہے بھی خبرے او پورا ہووے کہ نہ ہووے جے کسے دی سہایتا جا مدد نہ ملے
ہوئے سہائک سمرتھ بھارے تب کارج نشچنت سدھارے
جے کوئی او دا سہائک ہووے تے آپ بھی او سمرتھ ہووے تے پھر او کام نرسنسے ہو جاندا ہے نرویگنتا سہ تو کام پورن ہو جاندا ہے
جو کارج برہم گیان بسالا ست نام تے پورے سکھالا
سارا شکو جیڑا اے برہم گیان دا کارج ہے نا اے بڑا بڑا کارج ہے برہم گیان نو پراپت کرنا ہوں برہم گیان نو پراپت کرن واسطے کسے دی سہایتا تا چاہیے نا سہایتا تو بنا برہم گیان پراپت ہونا ہی نہیں اودا گلاں کر لینیا کہ برہم اس طرح دا ہے برہم دا سروپ اس طرح دا میں اس طرح دا اپنشداں چ پڑھیا سادھواں کولوں سنیا پر جدوں تک سہایتا ہی نہیں ملے گی ادوں تک برہم گیان ملے گا کیویں مہاراج جی کہندے برہم گیان دے اس وشال کارج نو کرن واسطے سہایتا چاہی دی ہے سچے نام دی نام دی سہایتا نال گرمنتر دی سہایتا نال اس برہم گیان دے اس کارج نو جو بڑا اوکھا تے کٹھن تو سادھیا کارج ہے او نو سکھاڑا کیتا جا سکدا ہے ਓਹਨੂੰ ਸੌਖਾ ਕੀਤਾ ਜਾ ਸਕਦਾ ਹੈ।
ਸੋ ਸਤਨਾਮ ਸਤਿਗੁਰੂ ਪਾਤ,
ਪਰ ਜਿਹੜਾ ਉਹ ਨਾਮ ਹੈ ਨਾ ਦਾਰਾਸ਼ਕੋ, ਉਹ ਨਾਮ ਗੁਰੂ ਦੇ ਕੋਲ ਹੈ। ਉਹ ਨਾਮ ਏਦਾਂ ਹੀ ਨਹੀਂ ਮਿਲ ਜਾਂਦਾ। ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਨਾਮ ਦੀ ਸਹਾਇਤਾ ਚਾਹੀਦੀ ਹੈ, ਤੇ ਜਿਹੜਾ ਨਾਮ ਹੈ ਉਹ ਨਾਮ ਗੁਰੂ ਦੇ ਪਾਸ ਹੈ, ਉਹ ਨਾਮ ਗੁਰੂ ਕੋਲੋਂ ਮਿਲਦਾ।
ਜਿਸ ਕੋ ਬਖਸ਼ੈ ਕਰੈ ਪ੍ਰਕਾਸ਼,
ਸਤਿਗੁਰੂ ਜੀ ਦਇਆ ਕਰਕੇ ਕਿਰਪਾ ਕਰਕੇ ਜਿਹਨੂੰ ਉਸ ਨਾਮ ਦੀ ਦਾਤ ਬਖਸ਼ਦੇ ਨੇ, ਉਸੇ ਦੇ ਅੰਦਰ ਉਹ ਨਾਮ ਦਾ ਪ੍ਰਕਾਸ਼ ਹੁੰਦਾ। ਹਰ ਇੱਕ ਨੂੰ ਨਾਮ ਵੀ ਨਹੀਂ ਮਿਲਦਾ ਜਿਹਦੇ ਤੇ ਸਤਿਗੁਰੂ ਦਇਆ ਕਰ ਦੇਣ, ਤਰਸ ਕਰ ਦੇਣ। ਉਸੇ ਦੇ ਹਿਰਦੇ ਵਿੱਚ ਉਸ ਪਵਿੱਤਰ ਨਾਮ ਦਾ ਪ੍ਰਕਾਸ਼ ਹੁੰਦਾ ਹੈ।
ਜਿਸ ਕੋ ਸਭ ਸੁਖੈਨ ਹੋਈ ਜਾਵੇ,
ਜਿਹਦੇ ਹਿਰਦੇ ਚ ਨਾਮ ਦਾ ਪ੍ਰਕਾਸ਼ ਹੋ ਜਾਏ, ਉਹਦੇ ਵਾਸਤੇ ਦੁਨੀਆਂ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਨੇ। ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਵੀ ਉਹਦੇ ਲਈ ਸੌਖਾ ਹੋ ਜਾਂਦਾ ਹੈ।
ਅਨਕ ਬਿਘਨ ਦੇ ਹੱਥ ਵਿਚਾਵੇ,
ਉਸੇ ਨਾਮ ਦੀ ਬਰਕਤ ਨਾਲ ਉਹ ਨਾਮ ਜਿਹੜਾ ਉਹ ਅਨੇਕਾਂ ਪ੍ਰਕਾਰ ਦੇ ਵਿਘਨਾਂ ਤੋਂ ਹੱਥ ਦੇ ਕੇ ਨੂੰ ਬਚਾ ਲੈਂਦਾ ਹੈ। ਅਨੇਕਾਂ ਪ੍ਰਕਾਰ ਦੇ ਵਿਘਨਾਂ ਤੋਂ ਉਸ ਨਾਮ ਦੀ ਬਰਕਤ ਨਾਲ ਇਹ ਬਚ ਜਾਂਦਾ ਹੈ, ਰਹਿਤ ਹੋ ਜਾਂਦਾ। ਨਾਮ ਹੀ ਹੱਥ ਦੇ ਕੇ ਨੂੰ ਬਚਾ ਲੈਂਦਾ ਹੈ।
ਮਾਰਗ ਇਹ ਬਿਨ ਸਤਿਗੁਰੂ ਦੁਸ਼ਪ੍ਰਾਪਤ ਅਤ ਜਾਨ।
ਇਸ ਕਰਕੇ ਦਾਰਾ ਸ਼ਿਕੋ ਇਹ ਜਿਹੜਾ ਮਾਰਗ ਹੈ ਨਾ, ਇਸ ਮਾਰਗ ਤੇ ਗੁਰੂ ਤੋਂ ਬਿਨਾਂ ਨਹੀਂ ਚੱਲਿਆ ਜਾ ਸਕਦਾ। ਗੁਰੂ ਬਿਨਾਂ ਇਹ ਮਾਰਗ ਬੜਾ ਔਖਾ ਹੈ। ਦੁਸ਼ ਦਾ ਮਤਲਬ ਹੈ ਔਖਾ, ਕਠਨ। ਇਹ ਰਸਤਾ ਬੜਾ ਔਖਾ ਹੈ ਪ੍ਰਾਪਤ ਹੋਣਾ। ਗੁਰੂ ਤੋਂ ਬਿਨਾਂ ਇਸ ਰਸਤੇ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਕਹਿਓ ਸਭ ਸੋ ਸੁਨ ਕਾਨ ਪ੍ਰਮਾਨ।
ਇਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਚ ਵੀ ਕੀਤਾ ਗਿਆ। ਹੇ ਦਾਰਾ ਸ਼ਿਕੋ, ਉਹ ਪ੍ਰਮਾਣ ਕਿ ਗੁਰੂ ਤੋਂ ਬਿਨਾਂ ਇਸ ਜੀਵ ਨੂੰ ਉਸ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਮਾਣ ਹੈ, ਉਹ ਤੂੰ ਕੰਨ ਦੇ ਕੇ ਧਿਆਨ ਨਾਲ ਸੁਣ।
ਮਹਲਾ ਪਹਿਲਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ।
ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਪਾਵਨ ਸ਼ਬਦ ਹੈ, ਜੋ ਸ੍ਰੀ ਆਸਾ ਜੀ ਦੀ ਵਾਰ ਅੰਦਰ ਦਰਜ ਹੈ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਸਪਸ਼ਟ ਲਫ਼ਜ਼ਾਂ ਚ ਕਿਹਾ ਕਿ ਗੁਰੂ ਤੋਂ ਬਿਨਾਂ ਇਸ ਜੀਵ ਨੂੰ ਬ੍ਰਹਮ ਗਿਆਨ ਦੀ, ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਸ ਰਸਤੇ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬੜਾ ਮੁਸ਼ਕਲ ਹੈ, ਔਖਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਬੰਦੇ, ਨਾਨਕ ਜੀ ਕਹਿੰਦੇ ਨੇ, ਜਿਹੜੇ ਗੁਰੂ ਦਾ ਚਿੰਤਨ ਨਹੀਂ ਕਰਦੇ ਔਰ ਆਪਣੇ ਮਨ ਚ ਚੁਕੰਨੇ ਬਣੇ ਹੋਏ ਨੇ ਵੀ ਅਸੀਂ ਬੜੇ ਸਿਆਣੇ ਆ, ਸਾਨੂੰ ਕੀ ਗੁਰੂ ਦੀ ਲੋੜ ਹੈ। ਹੁਣ ਦਾਰਾ ਸ਼ਿਕੋ ਵੀ ਬੜਾ ਚੁਕੰਨਾ ਬਣ ਕੇ ਆਇਆ ਸੀ ਨਾ, ਅਸਲੀਅਤ ਤਾਂ ਇਹ ਹੈ। ਪਰ ਸਤਿਗੁਰੂ ਜੀ ਨੂੰ ਦੱਸ ਰਹੇ ਨੇ ਵੀ ਗੁਰੂ ਦੀ ਲੋੜ ਤੈਨੂੰ ਹਾਲੇ ਵੀ ਹੈ, ਭਾਵੇਂ ਤੈਨੂੰ ਆਤਮਾ ਬਾਰੇ ਪਤਾ ਹੈ, ਬਹੁਤ ਕੁਝ ਤੂੰ ਜਾਣ ਲਿਆ, ਪਰ ਗੁਰੂ ਤੋਂ ਬਿਨਾਂ ਫਿਰ ਵੀ ਤੂੰ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਜਾਣਾ। ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਚਨ ਹੈ ਕਿ ਜਿਹੜੇ ਗੁਰੂ ਨੂੰ ਨਹੀਂ ਚੇਤਦੇ ਔਰ ਆਪਣੇ ਮਨ ਦੇ ਵਿੱਚ ਸੁਚੇਤ ਬਣੇ ਹੋਏ ਨੇ, ਬੜੇ ਚਲਾਕ। ਸੁਚੇਤ ਦਾ ਇੱਥੇ ਮਤਲਬ ਹੈ ਚਤਰ, ਜਿਹੜੇ ਬੜੇ ਚਤਰ ਤੇ ਚਲਾਕ ਬਣੇ ਹੋਏ ਨੇ।
ਛੁੱਟੇ ਤਿਲ ਬੁਆਰ ਦਿਓ ਸੁੰਜੇ ਅੰਦਰ ਖੇਤ।
ਖਾਲਸਾ ਜੀ ਉਹ ਬੁਆੜ ਦੇ ਪੌਦੇ ਵਾਂਗਰ ਨੇ। ਬੁਆੜ ਇੱਕ ਇਹੋ ਜਿਹਾ ਘਾਹ ਦਾ ਬੂਟਾ ਹੁੰਦਾ ਹੈ ਜਿਹੜਾ ਤਿਲਾਂ ਦੇ ਖੇਤ, ਜਦੋਂ ਤਿਲਾਂ ਦੀ ਫਸਲ ਹੁੰਦੀ ਨਾ ਉਹਦੇ ਵਿੱਚ ਉੱਗਦਾ ਜ਼ਿਆਦਾ, ਤੇ ਜਦੋਂ ਜ਼ਿਮੀਂਦਾਰ ਤਿਲ ਵੱਢਦਾ ਤੇ ਉਹ ਜਿਹੜਾ ਬੁਆੜ ਦਾ ਬੂਟਾ ਹੁੰਦਾ ਉਹਨੂੰ ਉੱਥੇ ਹੀ ਸੁੱਟ ਦਿੰਦਾ, ਤੇ ਉਹ ਖੇਤ ਵਿੱਚ ਹੀ ਪਿਆ ਸੁੱਕ ਸੜ ਜਾਂਦਾ, ਉਹ ਕਿਸੇ ਕੰਮ ਨਹੀਂ ਆਉਂਦਾ। ਕਹਿੰਦੇ ਇਸ ਪ੍ਰਕਾਰ ਨਾਲ ਜਿਹੜੇ ਬੰਦੇ ਗੁਰੂ ਤੋਂ ਵਿਹੂਣੇ ਨੇ, ਗੁਰੂ ਦਾ ਚਿੰਤਨ ਨਹੀਂ ਕਰਦੇ ਔਰ ਆਪ ਆਪਣੇ ਆਪ ਨੂੰ ਚਲਾਕ ਬਣੇ ਹੋਏ ਨੇ, ਉਹ ਬੁਆੜ ਦੇ ਤਿਲਾਂ ਦੇ ਖੇਤ ਵਾਂਗਰ ਨੇ। ਛੁੱਟੇ ਹੋਏ ਬੁਆੜ ਦੇ ਤਿਲਾਂ ਵਾਂਗਰ ਨੇ ਉਹ ਜਿਹੜੇ ਖੇਤ ਦੇ ਅੰਦਰ ਛੁੱਟ ਗਏ ਨੇ ਔਰ ਕਿਸੇ ਦੇ ਕੰਮ ਨਹੀਂ ਆਉਂਦੇ।
ਖੇਤਾਂ ਦੇ ਅੰਦਰ ਛੁੱਟਿਆ ਕਉ ਨਾਨਕ ਸੋ ਨਾ,
ਉਹਦਾ ਕੋਈ ਮਾਲਕ ਨਹੀਂ ਹੁੰਦਾ। ਇਸ ਤਰ੍ਹਾਂ ਕਹਿ ਲਈਏ ਕਹਿੰਦੇ ਉਹ ਜਿਹੜਾ ਬੁਆੜ ਦਾ ਬੂਟਾ ਖੇਤ ਵਿਚ ਸੁੱਟ ਜਾਂਦਾ ਰਹਿ ਜਾਂਦਾ ਨਾ, ਟਿੜ ਤੇ ਲੈ ਜਾਂਦਾ ਜਿਮੀਦਾਰ, ਪਰ ਉਹ ਬੁਆੜ ਦਾ ਬੂਟਾ ਉੱਥੇ ਹੀ ਰਹਿ ਜਾਂਦਾ। ਉਹਦੇ ਫਿਰ ਸੌ ਨਾ, ਸੌ ਦਾ ਮਤਲਬ ਹੈ ਸੈਂਕੜੇ। ਕਹਿੰਦੇ ਫਿਰ ਉਹਦੇ ਸੌ ਪਤੀ ਬਣ ਜਾਂਦੇ ਨੇ, ਸੌ ਮਾਲਕ ਬਣ ਜਾਂਦੇ ਨੇ। ਹਰ ਕੋਈ ਕਹਿੰਦਾ ਇਹ ਮੇਰਾ, ਦੂਜਾ ਕਹਿੰਦਾ ਮੇਰਾ, ਤੀਜਾ ਕਹਿੰਦਾ ਮੇਰਾ। ਕਹਿੰਦੇ ਉਹਦੇ ਤਾਂ ਫਿਰ ਸੌ ਮਾਲਕ ਬਣ ਜਾਂਦੇ ਨੇ।
ਹਲੀਏ ਫੁਲੀਏ ਬੱਪੜੇ ਪੀਤਨ ਵਿਚ ਸਵਾਰ।
ਉਹ ਜਿਹੜਾ ਬੁਆੜ ਦਾ ਬੂਟਾ ਹੁੰਦਾ ਨਾ, ਉਹ ਫਲਦਾ ਵੀ ਹੈ, ਉਹਨੂੰ ਫਲ ਵੀ ਲੱਗਦਾ, ਫੁੱਲ ਵੀ ਲੱਗਦੇ ਨੇ। ਤੇ ਜਦੋਂ ਉਹਦਾ ਫਲ ਲੱਗਦਾ ਨਾ, ਤੇ ਜਦੋਂ ਉਹਨੂੰ ਫੇ ਕੇ ਵੇਖੀਏ ਤੇ ਕਹਿੰਦੇ ਅੰਦਰ ਸਿਰਫ ਸਵਾਹ ਨਾਲ ਹੀ ਭਰਿਆ ਹੁੰਦਾ, ਉਹਦੇ ਚੋਂ ਤਿਲ ਨਹੀਂ ਨਿਕਲਦੇ। ਫਲਦਾ ਫੁੱਲਦਾ ਬਹੁਤ ਹੈ ਉਹ, ਪਰ ਕਹਿੰਦੇ ਜਦੋਂ ਹੱਥ ਲਾ ਕੇ ਵੇਖੀਏ, ਫੇ ਕੇ ਵੇਖੀਏ ਤੇ ਵਿਚੋਂ ਸਵਾਹ ਹੀ ਨਿਕਲਦੀ ਹੈ। ਇਨ ਬਿਨ ਇਹ ਉਹ ਹਾਲਤ ਉਹਨਾਂ ਨਗੋਰੇ ਆਦਮੀਆਂ ਦੀ ਹੈ ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਗੁਰੂ ਦਾ ਚਿੰਤਨ ਨਹੀਂ ਕਰਦੇ, ਔਰ ਆਪਣੇ ਆਪ ਸੁਚੇਤ ਬਣੇ ਹੋਏ ਨੇ, ਚਲਾਕ ਬਣੇ ਹੋਏ ਨੇ, ਇਹ ਕਹਿ ਕੇ ਜੀ ਸਾਨੂੰ ਤਾਂ ਗੁਰੂ ਦੀ ਲੋੜ ਹੀ ਕੋਈ ਨਹੀਂ, ਸਾਨੂੰ ਸਾਰਾ ਕੁਝ ਪਤਾ ਵੀ ਕੀ ਕਰਨਾ ਕੀ ਨਹੀਂ ਕਰਨਾ। ਇਹ ਉਹਨਾਂ ਲੋਕਾਂ ਦੀ ਦਸ਼ਾ, ਉਹਨਾਂ ਲੋਕਾਂ ਦੀ ਹਾਲਤ ਹੈ।
ਜੇ ਤੂੰ ਤਾਰੂ ਪਾਲ ਤਾਂ ਉਹ ਪੁੱਛ ਤਿਰਨ ਕੱਲ।
ਮਹਾਰਾਜ ਜੀ ਕਹਿੰਦੇ ਜੇ ਤੂੰ ਪਾਣੀਆਂ ਦਾ ਤਾਰੂ ਹੈ ਨਾ, ਤੈਨੂੰ ਪਤਾ ਕਿ ਮੈਂ ਪਾਣੀ ਤਰ ਲੈਣਾ, ਬੜੇ ਪਾਣੀਆਂ ਦਾ ਤੂੰ ਤਾਰੂ ਹੈ। ਕਹਿੰਦੇ ਫਿਰ ਵੀ ਤੇਰਾ ਫਰਜ਼ ਬਣਦਾ ਕਿ ਤੂੰ ਕਿਸੇ ਨੂੰ ਪੁੱਛ ਲਵੇਂ, ਜੇ ਭਾਵੇਂ ਤੇਰੇ ਕੋਲ ਕਲਾ ਹੈ ਕਿ ਤੂੰ ਤਰ ਸਕਦਾ, ਪਰ ਫਿਰ ਵੀ ਜਿਹੜਾ ਉਥੋਂ ਦਾ ਭੇਤੀ ਹੈ ਉਹਨੂੰ ਪੁੱਛ ਲੈਣਾ ਚਾਹੀਦਾ ਵੀ ਇਸ ਪਾਣੀ ਦੇ ਵਿੱਚੋਂ ਮੈਂ ਕਿਸ ਪਾਸਿਓਂ ਲੰਘ ਕੇ ਜਾਵਾਂ, ਕਿਸ ਪਾਸਿਓਂ ਲੰਘ ਕੇ ਜਾਵਾਂ। ਭਾਵੇਂ ਤੂੰ ਤਾਰੂ ਹੈ ਪਾਣੀਆਂ ਦਾ, ਪਰ ਤੈਨੂੰ ਫਿਰ ਵੀ ਪੁੱਛ ਲੈਣਾ ਚਾਹੀਦਾ ਕਿ ਜੇ ਮੈਂ ਤਰਨ ਲੱਗਾ ਜਿਸ ਪਾਣੀ ਤੋਂ, ਇੱਥੋਂ ਕਿਸ ਪਾਸੇ ਨੂੰ ਤਰ ਕੇ ਜਾਵਾਂ।
ਚਾਹੂ ਖਰੇ ਸੁਜਾਨ ਮੰਨਿਆ ਇਨੀ ਕੱਪੜੇ।
ਇੱਥੇ ਜਿਹੜੇ ਸੁਜਾਨ ਪੁਰਖ ਨੇ ਉਹਨਾਂ ਨੂੰ ਪੁੱਛ ਲੈਣਾ ਤੇਰਾ ਫਰਜ਼ ਬਣਦਾ ਹੈ, ਕਿਉਂਕਿ ਜਿਹੜੀ ਕੱਪੜੀ ਹੁੰਦੀ ਨੇ, ਕੱਪੜੀ ਕਹਿੰਦੇ ਨੇ ਘੁੰਮਣ ਘੇਰੀ ਨੂੰ, ਕਹਿੰਦੇ ਉਸ ਘੁੰਮਣ ਘੇਰੀ ਦੇ ਵਿੱਚ ਬੜੇ ਬੜੇ ਵੱਡੇ ਤਾਰੂ ਮੈਂ ਡੁੱਬਦੇ ਵੇਖੇ ਨੇ, ਜਿਹੜੇ ਉਹਦੇ ਵਿੱਚ ਹੀ ਗਰਕ ਹੋ ਗਏ, ਪਾਰ ਤਾਰ ਹੀ ਨਹੀਂ ਸਕੇ। ਜੇ ਪਹਿਲਾਂ ਕਿਸੇ ਨੂੰ ਪੁੱਛ ਲੈਂਦਾ ਤੇ ਉਹ ਦੱਸ ਦਿੰਦਾ ਵੀ ਭਾਈ ਇਹਦੇ ਵਿੱਚ ਘੁੰਮਣ ਘੇਰੀ ਵੀ ਉੱਥੋਂ ਬਚ ਕੇ ਲੰਘੀ, ਪਾਸੇ ਨੂੰ ਹੋ ਕੇ ਲੰਘੀ ਜੇ ਪੁੱਛਿਆ ਹੁੰਦਾ। ਪਰ ਇਹਨੂੰ ਤਾਂ ਭਰੋਸਾ ਹੈ, ਕਹਿੰਦਾ ਮੈਂ ਤਾਂ ਬੜੇ ਬੜੇ ਪਾਣੀਆਂ ਦਾ ਤਾਰੂ ਹਾਂ, ਮੈਂ ਤਾਂ ਇਹ ਨਦੀ ਕੀ ਹੈ, ਮੈਂ ਤਾਂ ਪਾਰ ਕਰ ਜਾਂਗਾ। ਤੇ ਕਹਿੰਦੇ ਫਿਰ ਉਹ ਜਿਹੜੇ ਵੱਡੇ ਵੱਡੇ ਤਾਰੂ ਨੂੰ ਨਾ ਕੱਪੜੀਆਂ ਤੇ ਘੁੰਮਣ ਘੇਰੀਆਂ ਵਿੱਚ ਡੁੱਬਦੇ ਵੇਖੇ ਹਨ।
ਪਟ ਪਟ ਗ੍ਰੰਥ ਹੋਏ ਸਾਵਧਾਨ।
ਇਹਨਾਂ ਬੜੇ ਲੋਕ ਨੇ ਜਿਹੜੇ ਬੜੇ ਬੜੇ ਗ੍ਰੰਥ ਪੜ੍ਹ ਕੇ, ਵਿਦਿਆ ਪੜ੍ਹ ਕੇ ਸਾਵਧਾਨ ਹੋ ਗਏ। ਕਹਿੰਦੇ ਜੀ ਅਸੀਂ ਵੇਦ ਵੀ ਪੜ੍ਹੇ ਨੇ, ਅਸੀਂ ਸ਼ਰੁਤੀਆਂ ਵੀ ਪੜ੍ਹੀਆਂ ਨੇ, ਸਿਮਰਤੀਆਂ ਵੀ ਪੜ੍ਹੀਆਂ ਨੇ, ਪੁਰਾਣ ਵੀ ਪੜ੍ਹੇ ਨੇ, ਮੈਂ ਕੁਰਾਨ ਵੀ ਪੜ੍ਹੀ ਹੈ, ਮੈਂ ਬਾਈਬਲ ਵੀ ਪੜ੍ਹੀ ਹੈ। ਬੜੇ ਬੜੇ ਨੇ ਜਿਹੜੇ ਕਹਿੰਦੇ ਜੀ ਅਸੀਂ ਬੜੇ ਬੜੇ ਵੱਡੇ ਗ੍ਰੰਥ ਜਿਹੜੇ ਨੇ ਉਹ ਪੜ੍ਹ ਲਏ ਨੇ ਤੇ ਪੜ੍ਹ ਕੇ ਸਾਵਧਾਨ ਹੋ ਗਏ ਨੇ।
ਚਾਹਤ ਆਨੰਦ ਬ੍ਰਹਮ ਗਿਆਨ।
ਉਹ ਚਾਹੁੰਦੇ ਨੇ ਆਨੰਦ ਨੂੰ ਪ੍ਰਾਪਤ ਕਰਨਾ, ਵੇਦ ਗ੍ਰੰਥ ਪੜ੍ਹ ਕੇ ਬਹੁਤ ਸਾਰੇ ਗ੍ਰੰਥਾਂ ਦਾ ਪਠਨ ਪਾਠਨ ਕਰਕੇ ਅੰਦਰ ਸਾਵਧਾਨ ਹੋ ਗਏ, ਚੁਕੰਨੇ ਹੋ ਗਏ, ਤੇ ਉਹ ਆਤਮਕ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ।
ਮੈਂ ਸਿਮਰੈ ਸਤਗੁਰ ਸਤਨਾਮ ਤਿਸ ਕੋ ਨਿਸ਼ਫਲ ਹੋਏ ਸਭ ਕਾਮ।
ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ, ਉਦਾਂ ਕਹਿੰਦੇ ਜੀ ਅਸੀਂ ਤਾਂ ਬੜਾ ਪੜਿਆ ਲਿਖਿਆ, ਤੇ ਚਾਹੁੰਦੇ ਬ੍ਰਹਮ ਗਿਆਨ ਪ੍ਰਾਪਤ ਕਰਨਾ ਨੇ, ਤੇ ਸਤਨਾਮ ਦਾ ਜਾਪ ਨਹੀਂ ਜਪਦੇ, ਗੁਰਮੰਤਰ ਦਾ ਜਾਪ ਨਹੀਂ ਜਪਦੇ, ਸਤਿਗੁਰਾਂ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਨਾਮ ਦੀ ਕਮਾਈ ਤਾਂ ਕਰਦੇ ਨੇ, ਉਦਾਂ ਚਾਹੁੰਦੇ ਨੇ ਕਿ ਅਸੀਂ ਬ੍ਰਹਮ ਗਿਆਨ ਪ੍ਰਾਪਤ ਕਰ ਲਈ। ਉਦਾਂ ਗ੍ਰੰਥ ਬੜੇ ਪੜੇ ਨੇ, ਕਿਉਂਕਿ ਦਾਰਾ ਸ਼ਿਕੋਹ ਵੀ ਉਪਨਿਸ਼ਦਾਂ ਪੜ੍ਹਦਾ ਸੀ ਨਾ, ਮਹਾਰਾਜ ਜੀ ਉਸੇ ਢੰਗ ਨਾਲ ਹੀ ਉਪਦੇਸ਼ ਦੇ ਰਹੇ ਕਿ ਉਹ ਬੜੇ ਬੜੇ ਗ੍ਰੰਥ ਪੜ੍ਹ ਕੇ ਆਪਣੇ ਮਨ ਚ ਸਾਵਧਾਨ ਹੋ ਜਾਂਦੇ ਨੇ, ਬ੍ਰਹਮ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਨੇ, ਆਨੰਦ ਨੂੰ ਵੀ ਪ੍ਰਾਪਤ ਕਰਨਾ ਚਾਹੁੰਦੇ ਨੇ, ਪਰ ਸਤ ਨਾਮ ਦਾ ਸਿਮਰਨ ਨਹੀਂ ਕਰਦੇ ਸਤਿਗੁਰਾਂ ਕੋਲ ਜਾ ਕੇ।
ਚਿਲ ਬੁਆੜ ਜਿਉ ਰਾਖ ਮਜਾਰ।
ਕਹਿੰਦੇ ਫਿਰ ਉਹ ਜਿਹੜੇ ਨੇ ਉਹਨਾਂ ਦਾ ਜਿਹੜਾ ਇਸ ਕੇ ਨਿਸ਼ਫਲ ਹੋਏ ਸਭ ਕਾਮ, ਉਹਦੇ ਸਾਰੇ ਕੰਮ ਨਿਸ਼ਫਲ ਚਲੇ ਜਾਂਦੇ ਨੇ। ਇਸ ਤਰ੍ਹਾਂ ਜਿਵੇਂ ਬੁਆੜ ਦਾ ਜਿਹੜਾ ਸਿਲ ਹੈ ਉਹਦੇ ਅੰਦਰ ਰਾਖ ਭਰੀ ਹੁੰਦੀ ਹੈ, ਸਵਾਹ ਭਰੀ ਹੁੰਦੀ ਹੈ, ਉਹ ਕਿਸੇ ਕੰਮ ਦੀ ਨਹੀਂ।
ਅੰਤਕਾਲ ਤਿਨ ਹੋਏ ਨਾ ਸੰਭਾਲ।
ਇਦਾਂ ਜਿਹੜੀਆਂ ਸਿਰਫ ਪੜ੍ਹਾਈਆਂ ਲਿਖਾਈਆਂ ਨੇ ਨਾ, ਅੰਤ ਵੇਲੇ ਇਨ੍ਹਾਂ ਵਿਚੋਂ ਕੋਈ ਵੀ ਪੜ੍ਹੀ ਹੋਈ ਪੜ੍ਹਾਈ ਉਥੇ ਕੰਮ ਨਹੀਂ ਆਉਣੀ, ਉਹ ਪੜ੍ਹੀ ਹੋਈ ਪੜ੍ਹਾਈ ਨੇ ਉਥੇ ਸਾਥ ਨਹੀਂ ਦੇਣਾ।
ਜਿਸ ਕੀ ਸਤਿਗੁਰ ਕਰੇ ਸਾਏ ਨਿਸ਼ਚੈ ਬ੍ਰਹਮ ਗਿਆਨ ਕੋ ਪਾਏ।
ਨਾਰਾਸ਼ ਕੋ ਜਿਹਦੀ ਸਤਿਗੁਰੂ ਜੀ ਸਹਾਇਤਾ ਕਰਦੇ ਨੇ, ਗੁਰੂ ਜਿਹਦੀ ਮਦਦ ਕਰਦਾ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ। ਪੜ੍ਹਾਈ ਪੜ੍ਹਨ ਨਾਲ ਬ੍ਰਹਮ ਗਿਆਨ ਨਹੀਂ ਮਿਲਦਾ। ਜੇ ਕੇਵਲ ਪੜ੍ਹਾਈ ਪੜ੍ਹਨ ਨਾਲ ਬ੍ਰਹਮ ਗਿਆਨ ਮਿਲਦਾ ਹੁੰਦਾ ਤਾਂ ਮਹਾਰਾਜ ਭਗਤ ਕਬੀਰ ਜੀ ਨੂੰ ਇਹ ਪੰਕਤੀਆਂ ਨਾ ਕਹਿਣੀਆਂ ਪੈਂਦੀਆਂ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਜੇ ਸਿਰਫ ਪੜ੍ਹਾਈ ਨਾਲ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੁੰਦੀ ਤੇ ਕਬੀਰ ਜੀ ਨੂੰ ਇਹ ਪੰਕਤੀਆਂ ਨਾ ਕਹਿਣੀਆਂ ਪੈਂਦੀਆਂ। ਮਹਾਰਾਜ ਜੀ ਕਹਿੰਦੇ ਸਤਿਗੁਰਾਂ ਤੋਂ ਬਿਨਾਂ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਜੋ ਸਾਗਰ ਕੋ ਤਰਵੇ ਚਾਹੇ,
ਸੰਸਾਰ ਸਮੁੰਦਰ ਤੋਂ ਤਰਨਾ ਚਾਹੁੰਦਾ ਹੈ,
ਪਾਰ ਪ੍ਰਣ ਕੋ ਬਲ ਭੁਜ ਮਾਏ।
ਕਹਿੰਦੇ ਪਾਰ ਬ੍ਰਹਮ ਅਕਾਲ ਪੁਰਖ ਦਾ ਜਿਹੜਾ ਬਲ ਹੈ ਉਹ ਇਹਦੀਆਂ ਬਾਹਾਂ ਵਿਚ ਆਵੇਗਾ, ਤਾਂ ਇਸ ਭਾਵ ਸਾਗਰ ਤੋਂ ਤਰ ਸਕਦਾ।
ਜੋ ਸਾਗਰ ਕੋ ਤਰਵੇ ਚਾਹੇ, ਪਾਰ ਪ੍ਰਣ ਕੋ ਬਲ ਭੁਜ ਮਾਏ,
ਜਿਹੜਾ ਸਮੁੰਦਰ ਤੋਂ ਤਰਨਾ ਚਾਹੁੰਦਾ ਹੈ ਸਾਗਰ ਤੋਂ, ਭਾਵੇਂ ਇਹਦੀਆਂ ਬਾਹਾਂ ਵਿਚ ਬਲ ਵੀ ਹੋਵੇ ਤਰਨ ਦਾ ਕਿ ਮੈਂ ਤਰ ਸਕਦਾ, ਪਰ ਸਿਆਣਪ ਇਹ ਕਹਿੰਦੀ ਹੈ ਵੀ ਤਰਨ ਤੋਂ ਪਹਿਲਾਂ ਉਥੇ ਜਿਹੜੇ ਮਲਾਹ ਨੇ ਸਮੁੰਦਰ ਤੇ ਖੜੇ ਹੋਏ ਉਨ੍ਹਾਂ ਨੂੰ ਪੁੱਛ ਲੈਣਾ ਚਾਹੀਦਾ ਕਿ ਭਾਈ ਇਹ ਸਮੁੰਦਰ ਤਰਿਆ ਜਾ ਸਕਦਾ ਬਾਹਾਂ ਨਾਲ, ਇਹਨੂੰ ਤਰ ਕੇ ਪਾਰ ਕੀਤਾ ਜਾ ਸਕਦਾ। ਕਹਿੰਦੇ ਉਹਨਾਂ ਕੇਵਟਾਂ ਨੂੰ ਉਹਨਾਂ ਮਲਾਹਾਂ ਨੂੰ ਫਿਰ ਵੀ ਪੁੱਛ ਲਵੇ ਤੇ ਫਿਰ ਸੁਖੀ ਹੋ ਜਾਂਦਾ। ਉਹ ਮਲਾਹ ਦੱਸ ਦਿੰਦੇ ਨੇ ਭਾਈ ਭਾਵੇਂ ਤੇਰੀਆਂ ਬਾਹਾਂ ਚ ਬੜਾ ਬਲ ਹੈ ਪਰ ਤੂੰ ਸਮੁੰਦਰ ਪਾਰ ਨਹੀਂ ਕਰ ਸਕਦਾ, ਸਮੁੰਦਰ ਨੂੰ ਪਾਰ ਕਰਨ ਵਾਸਤੇ ਤੈਨੂੰ ਬੇੜੇ ਤੇ ਜਹਾਜ਼ ਤੇ ਸਵਾਰ ਹੋਣਾ ਪਵੇਗਾ, ਔਰ ਉਹ ਜਹਾਜ਼ ਹੈ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਰ। ਗੁਰੂ ਮਲਾਹ ਦੱਸਦਾ ਜੇ ਸੰਸਾਰ ਸਮੁੰਦਰ ਤੋਂ ਤਰਨਾ ਤੇ ਆਪਣੀਆਂ ਬਾਹਾਂ ਦੇ ਬਲ ਨਾਲ ਹੀ ਤਰ ਸਕੇਗਾ, ਕਿਉਂਕਿ ਬੜੇ ਬੜੇ ਲੋਕ ਨੇ ਜਿਹੜੇ ਇਨ੍ਹਾਂ ਕੱਪਰੀ ਘੁੰਮਣ ਘੇਰੀਆਂ ਵਿਚ ਡੁੱਬ ਗਏ ਨੇ। ਇਹ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਨਾਮ ਰੂਪੀ ਜਹਾਜ਼ ਦੀ ਲੋੜ ਪੈਂਦੀ ਹੈ,
ਨਹੀਂ ਤਾਂ ਕੱਪਰ ਜੇ ਸਾਗਰ ਮਾਏ,
ਨਹੀਂ ਤਾਂ ਜਿਹੜਾ ਇਹ ਸਮੁੰਦਰ ਹੈ ਸਮੁੰਦਰ ਵਿਚ ਜਿਹੜੇ ਕੱਪਰ, ਕੱਪਰ ਕਹਿੰਦੇ ਨੇ ਘੁੰਮਣ ਘੇਰੀ ਨੂੰ, ਜਿਹੜੇ ਸਮੁੰਦਰ ਵਿਚ ਘੁੰਮਣ ਘੇਰੀਆਂ ਹਨ
ਇਨਕੋ ਭੇਦ ਲੱਗ ਸਕੇ ਨਾਏ,
ਉਹਨਾਂ ਦਾ ਭੇਦ ਹੀ ਨੀ ਪਤਾ ਲੱਗਦਾ। ਜਿਹੜੇ ਮਲਾਹ ਦੇ ਰੋਗ ਦੇ ਲੰਘਣ ਵਾਲੇ ਉਹ ਦੱਸ ਸਕਦੇ ਨੇ ਵੀ ਇੱਥੇ ਕੱਪਰ ਆਉਂਦਾ ਇੱਥੇ ਵੀ ਕੱਪਰ ਆਉਂਦਾ, ਉਹਨਾਂ ਨੂੰ ਭੇਤ ਹੈ।
ਤਰਤ ਜਾਤ ਕੋ ਖੈਂਚ ਸੁਲੀਤੀ,
ਉਹ ਕੱਪਰ ਇਹੋ ਜਿਹੇ ਨੇ ਵੀ ਜੇ ਤਰਦਾ ਹੋਇਆ ਬੰਦਾ ਕੋਲੋਂ ਲੰਘਦਾ ਜਾਏ ਨਾ ਤਾਂ ਉਹਨੂੰ ਖਿੱਚ ਲੈਂਦੇ ਨੇ, ਇਹੋ ਜਿਹੀ ਉਹ ਘੁੰਮਣ ਘੇਰੀ ਹੁੰਦੀ ਹੈ।
ਰਾਖੇ ਬੀਚ ਨੋ ਬ੍ਰਨ ਦਿੱਤੀ,
ਉਹ ਫਿਰ ਘੁੰਮਣ ਘੇਰੀ ਭਾਵੇਂ ਜਿੰਨਾ ਮਰਜ਼ੀ ਤਰਨਾ ਆਉਂਦਾ ਹੋਵੇ ਇਹਨੂੰ ਉਹ ਵਿੱਚ ਹੀ ਖਿੱਚ ਲੈਂਦੀ ਹੈ, ਫਿਰ ਉਹਨੂੰ ਬਾਹਰ ਨਹੀਂ ਨਿਕਲਣ ਦਿੰਦੀ। ਕਹਿੰਦੇ ਜਿਹੜੇ ਉਸ ਭਾਵੇਂ ਜਿਹੜੇ ਤਰਦੇ ਨੇ ਤਰਨ ਵਾਲੇ ਕਹਿੰਦੇ ਉਹਨਾਂ ਦੀ ਤਾਂ ਗਿਣਤੀ ਕੀ ਕਰੀਏ,
ਉੱਪਰ ਉਡੇ ਜਾਏ ਖਗ ਜੋਨ।
ਕਹਿੰਦੇ ਵੀ ਤਰਨ ਵਾਲਿਆਂ ਦੀ ਤਾਂ ਕੀ ਗਿਣਤੀ ਆ, ਜਿਹੜੇ ਪੰਛੀ ਵੀ ਹੁੰਦੇ ਘੁੰਮਣ ਘੇਰੀ ਦੇ ਉੱਤੇ ਉੱਡਦੇ ਹੁੰਦੇ ਨੇ ਨਾ, ਉਹ ਪੰਛੀਆਂ ਨੂੰ ਉੱਡਣ ਵਾਲਿਆਂ ਨੂੰ ਜਿਹੜੇ ਉੱਪਰ ਉੱਡ ਰਹੇ ਨੇ ਹਾਲਾਂਕਿ ਪਾਣੀ ਨਾਲ ਨਹੀਂ ਜੁੜੇ ਹੋਏ, ਉਹਨਾਂ ਨੂੰ ਵੀ ਉਹ ਘੁੰਮਣ ਘੇਰੀ ਆਪਣੇ ਵਿਚ ਖਿੱਚ ਲੈਂਦੀ, ਇੰਨੀ ਜ਼ਿਆਦਾ ਉਹਦੇ ਵਿਚ ਗਰੁਤਾ ਸ਼ਕਤੀ ਹੁੰਦੀ ਹੈ। ਪੰਛੀਆਂ ਨੂੰ ਵੀ ਉਹ ਆਪਣੇ ਵਿਚ ਡੁਬਾ ਲੈਂਦੀ ਹੈ ਘੁੰਮਣ ਘੇਰੀ, ਕਰਕੇ ਮਲਾਹ ਨੂੰ ਪੁੱਛ ਲੈਣਾ ਚਾਹੀਦਾ, ਭਾਵੇਂ ਆਪ ਤਰਨਾ ਆਉਂਦਾ ਵੀ ਹੋਵੇ ਫਿਰ ਵੀ ਜਿਹੜਾ ਜਾਣਕਾਰ ਹੈ ਉਹਨੂੰ ਪੁੱਛ ਲੈਣਾ
ਚਾਹੀਦਾ। ਬਚਾਵੋ ਸੂਦੇ ਪਾਰ ਉਤਰ ਕਰ ਜਾਓ,
ਫਿਰ ਉਹ ਮਲਾਹ ਦੱਸਦਾ ਬਈ ਸੱਜੇ ਪਾਸੇ ਆਹ ਚੀਜ਼ ਆਏਗੀ ਖੱਬੇ ਇਹ ਚੀਜ਼ ਆ, ਇੱਦਾਂ ਬਚ ਕੇ ਲੰਘੀ ਤੇ ਫਿਰ ਉਹ ਸੱਜੇ ਖੱਬੇ ਦੀ ਵਿਚਾਰ ਕਰਕੇ ਸਿੱਧਾ ਜਾਂਦਾ ਤੇ ਸਿੱਧਾ ਜਾ ਕੇ ਫਿਰ ਪਾਰ ਉਤਰ ਜਾਂਦਾ।
ਤਿਮ ਸਤਿਗੁਰ ਤੇ ਭੇਦ ਬਤਾਵੈ, ਕੰਮ ਆਦਿਕ ਸਭ ਤੇ ਤੋਂ ਬਚਾਵੈ,
ਭਾਵੇਂ ਪੜ੍ਹਿਆ ਲਿਖਿਆ ਹੋਵੇ ਇਹਨੇ ਸਾਰਾ ਕੁਝ ਪੜ੍ਹਿਆ, ਇਹਨੂੰ ਪਤਾ ਵੀ ਮੈਂ ਤਰ ਲੈਣਾ, ਫਿਰ ਵੀ ਇਹਦਾ ਫਰਜ਼ ਬਣਦਾ ਗੁਰੂ ਕੋਲ ਜਾ ਕੇ ਪੁੱਛੇ, ਗੁਰੂ ਦੱਸਦਾ ਕਿ ਸਿੱਖਾਂ ਤੋਂ ਕਾਮ ਤੋਂ ਏਦਾਂ ਬਚ ਸਕਦਾ, ਕ੍ਰੋਧ ਤੋਂ ਏਦਾਂ ਬਚ ਸਕਦਾ, ਲੋਭ ਤੋਂ ਏਦਾਂ ਬਚ ਸਕਦਾ, ਫਿਰ ਤੂੰ ਸਿੱਧਾ ਪਾਰ ਉਤਰੇਗਾ। ਭਾਵੇਂ ਨੂੰ ਤਰਨਾ ਆਉਂਦਾ ਹੋਵੇ, ਫਿਰ ਵੀ ਕੇਵਟ ਨੂੰ ਪੁੱਛਣਾ ਪੈਂਦਾ। ਮਹਾਰਾਜ ਕਹਿੰਦੇ ਭਾਵੇਂ ਬਹੁਤ ਪੜ੍ਹਿਆ ਲਿਖਿਆ ਹੋਵੇ, ਵੇਦ ਸ਼ਾਸਤਰ ਭੋਖੇ ਹੋਣ, ਪਰ ਗੁਰੂ ਨੂੰ ਫਿਰ ਵੀ ਪੁੱਛੇ। ਤੇ ਸਤਿਗੁਰੂ ਜੀ ਫਿਰ ਭੇਦ ਦੱਸਦੇ ਨੇ, ਕਾਮ ਆਦਿਕ ਜਿਹੜੇ ਵਿਕਾਰ ਨੇ ਉਹਨਾਂ ਸਾਰਿਆਂ ਤੋਂ ਬਚਾ ਲੈਂਦੇ ਨੇ।
ਸਿਮਰਨ ਸਤਨਾਮ ਦੇ ਰੰਗ,
ਸੱਚੇ ਨਾਮ ਦਾ ਸਿਮਰਨ ਰੰਗ ਦੇ ਕਰਕੇ,
ਜੀਵ ਮਿਤੂ ਸਦਾ ਰਹਿ ਸੰਗ,
ਨਾਮ ਦੀ ਦਾਤ ਦਾ ਰੰਗ ਦੇ ਦਿੰਦੇ ਨੇ, ਜਿਹੜਾ ਰੰਗ ਜੀਵਦਿਆਂ ਵੀ ਨਾਲ ਰਹਿੰਦਾ ਤੇ ਮਰਨ ਤੋਂ ਬਾਅਦ ਵੀ ਨਾਲ ਰਹਿੰਦਾ ਹੈ।
ਜਸ ਜਸ ਭੀੜ ਜਾ ਕੇ ਹੋਏ,
ਜਿੱਥੇ ਜਿੱਥੇ ਜਿਹੋ ਜਿਹੋ ਜਿਹੀ ਵੀ ਕਿਸੇ ਨੂੰ ਭੀੜ ਪੈਂਦੀ ਹੈ,
ਭੁਗਤ ਸਹਾਇਕ ਤੈ ਤੈ ਹੋਏ,
ਉਹ ਨਾਮ ਉੱਥੇ ਹੀ ਉਹਦੀ ਸਹਾਇਤਾ ਕਰਦਾ। ਜਿੱਥੇ ਵੀ ਔਖਾ ਸਮਾਂ ਆ ਜਾਏ, ਜਿੱਥੇ ਵੀ ਇਹਨੂੰ ਭੀੜ ਪਵੇ, ਨਾਮ ਸਹਾਇਤਾ ਕਰਦਾ ਹੈ।
ਸਤ ਨਾਮ ਸਿਮਰਨ ਤੇ ਹੀਨ,
ਜਿਹੜੇ ਸੱਚੇ ਨਾਮ ਦੇ ਸਿਮਰਨ ਤੋਂ ਹੀਣੇ ਹਨ,
ਸਰਵ ਆਦਿਕ ਜੋ ਕਰੇ,
ਜਿਹੜੇ ਨਾਮ ਤੋਂ ਵੀ ਹੁਣੇ ਨੇ, ਉਦਾਂ ਬੜੇ ਸਰਵਣ ਆਦਿਕ ਸਾਧਨ ਕਰਦੇ ਨੇ, ਸਰਵਣ ਮਨਨ ਦੇ ਸਾਧਨ ਕਰਦੇ ਨੇ, ਜਿਹੜੇ ਬਾਹਰ ਦੇ ਨੇ ਨਾਮ ਨਹੀਂ ਜਪਦੇ, ਉਦਾਂ ਕਹਿੰਦੇ ਜੀ ਅਸੀਂ ਤਾਂ ਵੇਦ ਵੀ ਸੁਣਦੇ ਹਾਂ, ਪੜ੍ਹਦੇ ਵੀ ਹਾਂ, ਵਿਚਾਰਦੇ ਵੀ ਹਾਂ, ਤੇ ਨਾਮ ਨਹੀਂ ਜਪਦੇ।
ਜਿਨਕੋ ਗਿਆਨ ਹੋਣ ਮੈਂ ਸੰਸਾ,
ਉਹਨਾਂ ਨੂੰ ਗਿਆਨ ਹੋਣ ਵਿਚ ਸੰਸਾ ਹੈ, ਉਹਨਾਂ ਨੂੰ ਗਿਆਨ ਨਹੀਂ ਹੋ ਸਕਦਾ।
ਮੈਂ ਵਿਕਾਰ ਤੇ ਸਗਲੇ ਵਿਧਵੰਸ ਹੈ,
ਕਿਉਂਕਿ ਉਹ ਵਿਕਾਰਾਂ ਦੇ ਨਾਲ ਹੀ ਉਹਨਾਂ ਦੇ ਮਨ ਵਿਧਵੰਸ ਹੋ ਜਾਂਦੇ ਨੇ, ਉਹਨਾਂ ਦਾ ਨਾਸ ਹੋ ਜਾਂਦਾ ਹੈ।
ਛੁੱਟੇ ਨਾ ਤਿਨਕੀ ਆਵਾਗਾਉਣ,
ਹੋਰ ਉਹ ਆਵਾਗਾਉਣ ਤੋਂ ਰਹਿਤ ਨਹੀਂ ਹੁੰਦੇ, ਉਹ ਜੰਮਦੇ ਮਰਦੇ ਰਹਿੰਦੇ ਨੇ ਜਿਹੜੇ ਨਾਮ ਨਹੀਂ ਜਪਦੇ।
ਸਹਾਏ ਬਪਰੇ ਨਰ ਜੋਨ,
ਉਹਨਾਂ ਦੀ ਹਾਲਤ ਹੈ ਜਿਹੜੇ ਨਾਮ ਦੀ ਸਹਾਇਤਾ ਤੋਂ ਵਿਹੂਣੇ ਜੀਵ ਨੇ।
ਕੋਈ ਦੇ ਕਰ ਹੱਥ ਬਚਾਵੇ,
ਕੋਈ ਉਹਨਾਂ ਨੂੰ ਹੱਥ ਦੇ ਕੇ ਨਹੀਂ ਬਚਾਉਂਦਾ, ਨਹੀਂ ਰੱਖਦਾ।
ਕਰੇ ਅੰਤ ਬਿਲ ਲਾਵੇ,
ਉਹ ਫਿਰ ਅੰਤ ਨੂੰ ਵਿਰਲਾਪ ਕਰਦੇ ਨੇ, ਕੀ ਕਰਨ ਫਿਰ ਪਛਤਾਉਂਦੇ ਹਨ।
ਸੁਣੇ ਅਮਰੋ ਉਪਦੇਸ਼,
ਇਸ ਕਰਕੇ ਦਾਰਾ ਸ਼ਿਕੋ ਸਾਡਾ ਉਪਦੇਸ਼ ਸੁਣ।
ਸਭ ਸੁਖੈ ਨੀ ਮਿਟੈ ਕਲੇਸ਼,
ਇਹ ਸਾਰੇ ਕਲੇਸ਼ ਬੜੇ ਸੌਖੇ ਢੰਗ ਨਾਲ ਮਿਟ ਸਕਦੇ ਨੇ, ਖਤਮ ਹੋ ਸਕਦੇ ਨੇ।
ਕਰੋ ਅਰਾਧਨ ਸਭ ਜਗ ਨਾਇਕ,
ਕਰਕੇ ਜੇ ਤੂੰ ਮੁਕਤ ਹੋਣਾ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦਾ, ਤੇ ਫਿਰ ਨਾਮ ਦੀ ਕਬਾਈ ਕਰ ਦਾਰਾ ਸ਼ਿਕੋ, ਕਿਉਂਕਿ ਹਾਲੇ ਤੱਕ ਤੂੰ ਨਾਮ ਨਹੀਂ ਜਪਿਆ, ਗ੍ਰੰਥ ਤਾਂ ਤੂੰ ਬੜੇ ਪੜ ਲਏ ਨੇ, ਸਾਧਾਂ ਦੀ ਸੰਗਤ ਬੜੀ ਤੂੰ ਕਰ ਲਈ ਹੈ, ਪਰ ਤੂੰ ਹਾਲੇ ਤੱਕ ਨਾਮ ਦੀ ਕਮਾਈ ਨਹੀਂ ਕੀਤੀ। ਗੁਰੂ ਸਾਹਿਬ ਇੱਥੇ ਦੱਸ ਰਹੇ ਨੇ ਕਿ ਨਾਮ ਬਿਨਾਂ ਜਿੰਨੇ ਵੀ ਕਰਮ ਨੇ ਸਭ ਫੋਕਟ ਨੇ, ਨਾਮ ਤੋਂ ਬਿਨਾਂ ਸਭ ਕਰਮ ਫੋਕਟ ਨੇ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਇਹ ਜਿੰਨੇ ਵੀ ਕਰਮ ਨੇ ਨਹੀਂ ਤੁਲ ਰਾਮ, ਨਾਮ ਵਿਚਾਰ ਰਾਮ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ। ਅਸਵੇਦ ਜਗਨੇ ਤੁਲਾ ਪੁਰਖਦਾਨੇ ਪ੍ਰਾਗ ਸ਼ਨਾਨੇ, ਇਹ ਜਿੰਨੇ ਵੀ ਕਰਮ ਧਰਮ ਨੇ ਇਹ ਨਾਮ ਦੇ ਤੁਲ ਨਹੀਂ ਹੋ ਸਕਦੇ। ਮਹਾਰਾਜ ਜੀ ਕਹਿੰਦੇ ਇਸ ਕਰਕੇ ਸਾਡਾ ਉਪਦੇਸ਼ ਹੈ ਦਾਰਾ ਸ਼ਿਕੋ, ਜੇ ਤੂੰ ਕਲੇਸ਼ਾਂ ਤੋਂ ਮੁਕਤ ਹੋਣਾ ਚਾਹੁੰਦਾ, ਤੇ ਫਿਰ ਨਾਮ ਦੀ ਕਮਾਈ ਕਰ।
ਪ੍ਰਭੂ ਵਿਸਾਲ ਹੋਏ ਦਾਸ ਸਾਇਕ,
ਇਹ ਕਹਿੰਦੇ ਫਿਰ ਪਰਮਾਤਮਾ ਕਿਰਪਾਲ ਹੋ ਕੇ ਤੇਰੀ ਸਹਾਇਤਾ ਕਰੇਗਾ।
ਇੱਕ ਮੇਵਾ ਦੁਤੀਏ ਜੋ ਬ੍ਰਹਮ,
ਆ ਜਿਹੜਾ ਗਿਆਨ ਹੈ ਨਾ ਕਿ ਇੱਕ ਮੇਵਾ ਦੁਤੀਏ ਬ੍ਰਹਮ, ਸਾਰਿਆਂ ਵਿੱਚ ਇੱਕ ਬ੍ਰਹਮ ਹੀ ਵਿਆਪਕ ਹੈ।
ਇਸਕੋ ਸ਼ਰਵਣ ਕਰੇ ਤਜ ਭਰਮ,
ਇਹਨੂੰ ਜਿਹੜਾ ਸ਼ਰਵਣ ਕਰਨਾ ਭਰਮ ਛੱਡ ਕੇ, ਇਹਨੂੰ ਸੁਣਨਾ ਕਿ ਇੱਕ ਮੇਵਾ ਦੁਤੀਆ ਬ੍ਰਹਮ, ਇਹ ਸੁਣ ਲੈਣਾ ਕਿ ਇੱਕੋ ਬ੍ਰਹਮ ਹੈ ਸਾਰਿਆਂ ਵਿੱਚ, ਇਹਨੂੰ ਸੁਣ ਲੈਣਾ ਭਰਮ ਛੱਡ ਕੇ।
ਸੁਪਤ ਰਥੀ ਸਮੇਂ ਸੁਖੋ ਗਿਆਨ,
ਜਿਹੜੇ ਮਹਾਰਾਜ ਜੀ ਕਹਿੰਦੇ ਜਿਹੜਾ ਤਾਂ ਸਿਰਫ ਇਹੀ ਅਭਿਆਸ ਕਰਦਾ ਕਿ ਇੱਕੋ ਬ੍ਰਹਮ ਹੀ ਹੈ ਸੁਣ ਕੇ ਭਰਮ ਦੀ ਨਿਵਿਰਤੀ ਕਰਕੇ, ਮਹਾਰਾਜ ਜੀ ਕਹਿੰਦੇ ਉਹ ਹੈ ਰਥੀ ਸੂਰਮਾ। ਤਿੰਨ ਪ੍ਰਕਾਰ ਦੇ ਸੂਰਮੇ ਸਤਿਗੁਰੂ ਜੀ ਦੱਸ ਰਹੇ ਨੇ ਇੱਥੇ। ਕਹਿੰਦੇ ਜਿਹੜਾ ਸਿਰਫ ਸੁਣਦਾ ਹੈ ਏਕ ਮੇਵਾ ਦੁਤੀਆ ਬ੍ਰਹਮ, ਕਿ ਇੱਕੋ ਬ੍ਰਹਮ ਹੀ ਸਾਰਿਆਂ ਵਿੱਚ ਹੈ, ਮਹਾਰਾਜ ਜੀ ਕਹਿੰਦੇ ਉਹ ਤਾਂ ਸਿਰਫ ਰਥੀ ਸੂਰਮਾ ਹੈ।
ਇੱਕ ਸੋ ਲੈ ਜੋ ਹੋਏ ਸਾਵਧਾਨ,
ਕਹਿੰਦੇ ਜੇ ਉਹ ਰਥੀ ਸੂਰਮਾ ਸਾਵਧਾਨ ਹੋ ਜਾਏ ਤੇ ਉਹ ਇਕੱਲਾ 100 ਸੂਰਮਿਆਂ ਨਾਲ ਲੜ ਸਕਦਾ ਹੈ। ਜਿਹੜਾ ਰਥੀ ਸੂਰਮਾ ਹੈ ਉਹ ਇਕੱਲਾ 100 ਬੰਦਿਆਂ ਨਾਲ ਲੜ ਸਕਦਾ ਹੈ, ਜਿਹੜਾ ਸਿਰਫ ਸੁਣਦਾ ਹੈ ਕੇਵਲ ਸਰਵਣ ਕਰਦਾ ਮੰਨਦਾ ਨਹੀਂ ਸਿਰਫ ਸੁਣਦਾ ਹੈ। ਸੁਣਨ ਵਾਲਾ ਇੱਕ ਰਥੀ ਸੂਰਮਾ ਹੈ ਜਿਹੜਾ ਇਕੱਲਾ 100 ਵਿਅਕਤੀਆਂ ਨਾਲ ਲੜ ਸਕਦਾ ਹੈ। ਬਹੁਤ ਸਾਰੇ ਦੁਸ਼ਮਣ ਜੁੜ ਜਾਣ ਤੇ ਉਸ ਇਕੱਲੇ ਰਥੀ ਸੂਰਮੇ ਨੂੰ ਮਦਦ ਦੀ ਲੋੜ ਪੈਂਦੀ ਦੂਜੇ ਦੀ, ਕਿ ਉਹਦਾ ਕੋਈ ਆ ਕੇ ਮਦਦਗਾਰ ਹੋਵੇ, ਉਹਦੀ ਕੋਈ ਆ ਕੇ ਸਹਾਇਤਾ ਕਰੇ।
ਸਰਵਣ ਸਹਾਇਕ ਚੈ ਸਿਪਾਹੀ,
ਜਿਹੜਾ ਸਰਵਣ ਕਰਨ ਵਾਲਾ ਹੈ ਨਾ, ਕੇਵਲ ਸਰਵਣ ਕਰਦਾ, ਉਹਨੂੰ ਸਹਾਇਤਾ ਇਸ ਤਰ੍ਹਾਂ ਚਾਹੀਦੀ ਹੈ, ਉਹਨੂੰ ਮਦਦ ਦੀ ਲੋੜ ਪੈਂਦੀ ਹੈ।
ਸਤਨਾਮ ਤੋਂ ਸਿਮਰਨ ਕਰਵੇ,
ਸੱਚੇ ਨਾਮ ਦੇ ਸਿਮਰਨ ਦੀ ਮਦਦ ਦੀ ਲੋੜ ਪਵੇਗੀ, ਨਾਲ ਸਤ ਨਾਮ ਦਾ ਸਿਮਰਨ ਕਰਨਾ ਪਵੇਗਾ।
ਵਿਕਾਰ ਕਾਮ ਜੁਤ ਸਰਵੇ,
ਫਿਰ ਉਹ ਆਪਣੇ ਅੰਦਰ ਜਿੰਨੇ ਕਾਮ ਆਦਿਕ ਵਿਕਾਰ ਨੇ ਉਹਨਾਂ ਸਾਰਿਆਂ ਦਾ ਨਾਸ਼ ਕਰ ਦੇਵੇਗਾ, ਖਾਤਮਾ ਕਰ ਦੇਵੇਗਾ।
ਅੰਗ ਆਤਮਾ ਬ੍ਰਹਮ ਜੋ ਹੋਏ,
ਦੂਜਾ ਹੈ ਅੰਗ ਆਤਮਾ ਬ੍ਰਹਮ, ਮੈਂ ਹੀ ਬ੍ਰਹਮ ਹਾਂ, ਮੈਂ ਹੀ ਪ੍ਰਮਾਤਮਾ ਹਾਂ, ਮੈਂ ਹੀ ਰੱਬ ਦਾ ਸਵਰੂਪ ਹਾਂ, ਮਨ ਤੋਂ ਜੋਤ ਸਰੂਪ ਹੈ, ਇਹ ਜਿਹੜਾ ਗਿਆਨ ਹੋਣਾ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਦੂਸਰਾ ਗਿਆਨ ਹੈ,
ਮਨ ਨਾ ਕਰਨ ਨਿਧਿਆਸਨ ਸੋਏ,
ਇਹਦੇ ਦਾ ਮਨਨ ਕਰਨਾ ਤੇ ਫਿਰ ਇਹਦਾ ਨਿਧਿਆਸਨ ਕਰਨਾ, ਇਹਦੀ ਕਮਾਈ ਕਰਨੀ।
ਮਹਾਰਥੀ ਸਭ ਬਲ ਕੋ ਧਰੈ,
ਜਿਹੜਾ ਮਨਨ ਕਰਦਾ ਹੈ, ਮਹਾਰਾਜ ਜੀ ਕਹਿੰਦੇ ਉਹ ਮਹਾਰਥੀ ਸੂਰਮਿਆਂ ਦੇ ਤੁਲ ਹੈ, ਜਿੰਨਾ ਮਹਾਰਥੀ ਵਿੱਚ ਬਲ ਹੁੰਦਾ ਹੈ ਉਹ ਮਹਾਰਥੀ ਜਿੰਨਾ ਬਲ ਰੱਖਦਾ ਹੈ। ਜਿਹੜਾ ਮਹਾਰਥੀ ਸੂਰਮਾ ਉਹ ਇਕੱਲਾ 10,000 ਨਾਲ ਵੀ ਲੜ ਸਕਦਾ, ਜਿਹੜਾ ਰਥੀ ਸੂਰਮਾ ਉਹ ਸੁਣਨ ਵਾਲਾ ਹੈ, ਜਿਹੜਾ ਸਿਰਫ ਸਰਵਣ ਕਰਦਾ ਉਹਨੂੰ ਮਦਦ ਦੀ ਲੋੜ ਪੈਂਦੀ ਹੈ ਨਾਮ ਜਪਣ ਦੀ, ਜਿਹੜਾ ਮੰਨਣ ਵਾਲਾ ਹੈ ਸੁਮੰਨ ਕੇ ਜਿਹੜਾ ਕਮਾਈ ਕਰਦਾ ਕਿ ਮੈਂ ਹੀ ਬ੍ਰਹਮ ਹਾਂ, ਉਹ ਮਹਾਰਥੀ ਸੂਰਮਾ। ਹੁਣ ਉਹ ਜਿਹੜਾ ਮਹਾਰਥੀ ਸੂਰਮਾ ਇਕੱਲਾ 10,000 ਨਾਲ ਵੀ ਲੜ ਸਕਦਾ, ਉਹ 10,000 ਦਾ ਵੀ ਮੁਕਾਬਲਾ ਕਰ ਸਕਦਾ।
ਅਨੇਕ ਰਿਪਨ ਸੋ ਜਬ ਇਹ ਜੁਟੇ,
ਉਹ ਅਨੇਕਾਂ ਦੁਸ਼ਮਣਾਂ ਨਾਲ ਜਦੋਂ ਲੱਗ ਕੇ ਜੁਟ ਜਾਂਦਾ ਲੜਨ ਵਾਸਤੇ,
ਸਹਾਇਕ ਤਬ ਬਲ ਖੁਤੇ,
ਉਹ ਮਹਾਰਥੀ ਆ ਉਹਨੂੰ ਵੀ ਮਦਦ ਚਾਹੀਦੀ ਹੈ, ਜਦੋਂ ਹੁਣ 10,000 ਤੋਂ ਵੱਧ ਆ ਗਏ ਲੜਦਿਆਂ ਉਹਨੂੰ ਵੀ ਮਦਦ ਚਾਹੀਦੀ ਹੈ, ਉਹਨੂੰ ਵੀ ਸਹਾਇਤਾ ਦੀ ਲੋੜ ਪੈਂਦੀ ਹੈ ਜਿਹੜਾ ਸਿਰਫ ਮਨਨ ਕਰਦਾ ਹੈ।
ਸਤ ਨਾਮ ਸੋ ਲਿਵੈ ਲਗਾਵਨ,
ਉਹਨੂੰ ਵੀ ਨਾਮ ਜਪਣਾ ਪੈਂਦਾ, ਨਾਮ ਦੀ ਮਦਦ ਉਹਨੂੰ ਵੀ ਲੈਣੀ ਪੈਂਦੀ ਹੈ ਜਿਹੜਾ ਮਹਾਰਥੀ ਸੂਰਮਾ ਹੈ।
ਵਿਕਾਰ ਅਤ ਕਰੈ ਪਜਾਮਨ,
ਫਿਰ ਉਹ ਜਦੋਂ ਨਾਮ ਦੀ ਕਮਾਈ ਕਰਦਾ, ਨਾਮ ਨਾਲ ਆਪਣੀ ਲਿਵ ਲਾਉਂਦਾ ਮਨਨ ਤੇ ਨਿਧਿਆਸਨ ਕਰਨ ਵਾਲਾ,
ਜਬ ਸਖਿਆਤ ਕਰ ਉਰ ਭਇਓ,
ਫਿਰ ਉਹ ਆਪਣੇ ਅੰਦਰੋਂ ਵਿਕਾਰਾਂ ਨੂੰ ਭਜਾ ਦਿੰਦਾ, ਵਿਕਾਰਾਂ ਦਾ ਖਾਤਮਾ ਕਰ ਦਿੰਦਾ। ਤੇ ਮਹਾਰਾਜ ਜੀ ਕਹਿੰਦੇ ਜਦੋਂ ਫਿਰ ਇਹਦੇ ਅੰਦਰ ਸਾਕਸ਼ਾਤਕਾਰ ਹੋ ਜਾਂਦਾ, ਪ੍ਰਤੱਖ ਪਰਮਾਤਮਾ ਦਾ ਸਵਰੂਪ ਇਹਨੂੰ ਆਪਣੇ ਅੰਦਰ ਨਜ਼ਰ ਆਉਣ ਲੱਗ ਪੈਂਦਾ ਹੈ।
ਭਰਮ ਭੇਦ ਸਭੀ ਛੁੱਟ ਗਏ,
ਇਹਦੇ ਅੰਦਰ ਜਿੰਨੇ ਭਰਮ ਦੇ ਭੇਦ ਸੀ ਸਾਰੇ ਛੁੱਟ ਗਏ, ਦੂਰ ਹੋ ਗਏ।
ਅਤਰਥੀ ਸਾਏ ਨਚਾਤ,
ਕਹਿੰਦੇ ਫਿਰ ਉਹ ਅਤਰਥੀ ਸੂਰਮਾ ਬਣ ਜਾਂਦਾ ਹੈ, ਜਿਹੜਾ ਅਤਰਥੀ ਸੂਰਮਾ ਹੁੰਦਾ ਉਹਨੂੰ ਫਿਰ ਕਿਸੇ ਦੀ ਵੀ ਸਹਾਇਤਾ ਦੀ ਲੋੜ ਨਹੀਂ ਪੈਂਦੀ। ਇਕੱਲਾ ਹੀ ਲੱਖਾਂ ਨੂੰ ਖਤਮ ਕਰ ਸਕਦਾ, ਉਹਦੇ ਵਿੱਚ ਇੰਨੀ ਤਾਕਤ ਆ ਜਾਂਦੀ, ਜਿਹੜਾ ਉਹ ਅਤਰਥੀ ਸੂਰਮਾ ਬਣ ਜਾਂਦਾ। ਰਥੀ ਸੂਰਮੇ, ਮਹਾਰਥੀ ਤੇ ਅਤਰਥੀ ਸੂਰਮਿਆਂ ਦੀ ਪਰਿਭਾਸ਼ਾ ਦੇ ਰਹੇ ਨੇ। ਕਹਿੰਦੇ ਜਿਹੜਾ ਅੰਦਰ ਬ੍ਰਹਮ ਗਿਆਨ ਜਿਹਦੇ ਪ੍ਰਗਟ ਹੋ ਗਿਆ, ਸਾਕਸ਼ਾਤਕਾਰ ਹੋ ਗਿਆ, ਉਹ ਅਤਰਥੀ ਸੂਰਮਾ, ਔਰ ਉਹ ਇਕੱਲਾ ਲੱਖਾਂ ਨਾਲ ਲੜ ਸਕਦਾ ਹੈ, ਉਹਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਪੈਂਦੀ।
ਫੁਰੈ ਦਵੈਸ ਨਾ ਹੋਏ ਵਿਕਾਰਾ,
ਉਹਦੇ ਅੰਦਰ ਕਦੇ ਦਵੈਸ਼ ਨਹੀਂ ਫੁਰਦੀ, ਉਹਦੇ ਅੰਦਰ ਨਾ ਹੀ ਕਦੇ ਕਿਸੇ ਪ੍ਰਕਾਰ ਦਾ ਵਿਕਾਰ ਆਉਂਦਾ।
ਨਿਜ ਸਰੂਪ ਲਗ ਸਗਲ ਪਸਾਰਾ,
ਉਹ ਆਪਣੇ ਸਵਰੂਪ ਵਿੱਚ ਆਪਣਾ ਸਾਰਾ ਪਸਾਰਾ ਜੋ ਵੀ ਨਜ਼ਰ ਆ ਰਿਹਾ ਹੈ ਉਹ ਸਾਰੇ ਪਸਾਰੇ ਨੂੰ ਆਪਣਾ ਸਵਰੂਪ ਹੀ ਵੇਖਦਾ ਹੈ।
ਵਸਤਾ ਦੁਤੀਆ ਪਾਸੇ ਜਬੈ ਮਨ ਸੰਕਲਪ ਉਠਾਵੇ ਤਵੇ,
ਕਹਿੰਦੇ ਜਦੋਂ ਕੋਈ ਵਸਤੂ ਦੁਤੀਆ ਰੂਪ ਵਿੱਚ ਭਾਸਦੀ ਹੈ ਤਾਂ ਮਨ ਚ ਸੰਕਲਪ ਉੱਠਦੇ ਨੇ, ਜਦੋਂ ਸਾਰੀਆਂ ਵਸਤੂਆਂ ਵਿੱਚ ਆਪਣਾ ਹੀ ਸਰੂਪ ਨਜ਼ਰ ਆਏਗਾ ਤੇ ਫਿਰ ਕੋਈ ਸੰਕਲਪ ਪੈਦਾ ਨਹੀਂ ਹੁੰਦਾ।
ਸਰਵਣ ਸੁਧਾਵਾ ਗਨ ਬਨ ਬਾਰ,
ਮਹਾਰਾਜ ਜੀ ਫਿਰ ਹੁਣ ਦੂਸਰੀ ਉਦਾਹਰਣ ਦਿੰਦੇ ਆ, ਕਹਿੰਦੇ ਕੇਵਲ ਸੁਣਨਾ ਉਹ ਇਸ ਤਰ੍ਹਾਂ ਹੈ ਜਿਵੇਂ ਜੰਗਲ ਦੀ ਅੱਗ, ਦਾਵਾ ਅਗਨ, ਉਹ ਕਹਿੰਦੇ ਜੰਗਲ ਦੀ ਅੱਗ ਦੇ ਸਮਾਨ ਹੈ।
ਪੂਜਿਤ ਬਾਰ ਬਿਨ ਬਰਖੈ ਬਾਰ,
ਪਰ ਜਦੋਂ ਉਹਦੇ ਤੇ ਮੀਂਹ ਪੈਂਦਾ ਨਾ ਜੰਗਲ ਦੇ ਉੱਤੇ, ਤੇ ਉਹ ਜਿੰਨੀ ਜੰਗਲ ਨੂੰ ਅੱਗ ਲੱਗੀ ਹੁੰਦੀ ਮੀਂਹ ਪੈਣ ਨਾਲ ਬੁੱਝ ਜਾਂਦੀ ਹੈ।
ਮੰਨਣ ਕਰਨ ਨਿਧਿਆਸਨ ਦੋਏ,
ਮੰਨਣਾ ਤੇ ਨਿਧਿਆਸਨ ਕਰਨਾ ਇਹ ਜਿਹੜੀਆਂ ਦੋ ਬਿਰਤੀਆਂ ਹਨ।
ਬਿਜਲੀ ਕੀ ਅਗਨੀ ਸੰਦੋਏ,
ਇਹ ਬਿਜਲੀ ਦੀ ਅੱਗ ਹੈ, ਸੁਣਨਾ ਸਿਰਫ ਸੁਣਨਾ, ਉਹ ਇਸ ਤਰ੍ਹਾਂ ਹੈ ਜਿਵੇਂ ਜੰਗਲ ਦੀ ਅੱਗ, ਪਰ ਉਹ ਬੁੱਝ ਜਾਂਦੀ ਮੀਂਹ ਪੈਂਦਾ ਤੇ। ਦੂਜੀ ਮੰਨਣਾ ਤੇ ਨਿਧਿਆਸਨ ਕਰਨਾ ਉਹ ਇਸ ਤਰ੍ਹਾਂ ਹੈ ਕਹਿੰਦੇ ਜਿਵੇਂ ਬਿਜਲੀ ਦੀ ਅਗਨੀ ਹੈ,
ਕਬ ਜਾਗੇ ਕਬ ਹੈ ਛਿਪ ਜਾਏ।
ਉਹ ਬਿਜਲੀ ਦੀ ਅੱਗ ਕਦੇ ਜਾਗਦੀ ਹੈ ਕਦੇ ਛੁਪ ਜਾਂਦੀ, ਉਹ ਹਰ ਵੇਲੇ ਨੀ ਰਹਿੰਦੀ, ਉਹ ਕਦੇ ਹੀ ਜਾਗਦੀ ਹੈ ਨਾ, ਕਦੇ ਜਾਗਦੀ ਹੈ ਤੇ ਕਦੇ ਛੁਪ ਜਾਂਦੀ ਹੈ।
ਵਾਸਤਵ ਹੋਏ ਨਾ ਸਕਾਏ,
ਕਹਿੰਦੇ ਉਹਦਾ ਨਾਸ਼ਤਵ ਜਿਹੜਾ ਹੈ ਵਾਸਤਵ ਤਾਈ, ਉਹਦਾ ਇਹ ਨੀ ਪਤਾ ਲੱਗਦਾ ਵੀ ਉਹ ਹੈ ਕਿ ਨਹੀਂ।
ਪਰ ਸਾਕਿਆਤਕਾਰ ਜਬ ਭਇਓ,
ਪਰ ਨਿਧਿਆਸਨ ਕਰਕੇ, ਸਰਵਣ ਮਨਨ ਨਿਧਿਆਸਨ ਕਰਨ ਤੋਂ ਬਾਅਦ ਜਦੋਂ ਆਤਮਾ ਦਾ ਸਾਕਸ਼ਾਤਕਾਰ ਹੋ ਜਾਂਦਾ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗ ਹੈ ਮਾਨ, ਇਹ ਸਾਕਸ਼ਾਤਕਾਰ ਦੀ ਪੌੜੀ ਹੈ। ਕਹਿੰਦੇ ਜਦੋਂ ਸਾਕਸ਼ਾਤਕਾਰ ਹੋ ਜਾਂਦਾ ਹੈ ਉਹ ਫਿਰ ਇਸ ਤਰ੍ਹਾਂ ਹੈ,
ਬੜਵਾਗਨ ਕੀ ਸਮਤਾ ਲਿਓ,
ਇਸ ਤਰ੍ਹਾਂ ਜਿਵੇਂ ਜਵਾਲਾਮੁਖੀ ਦੀ ਅੱਗ ਬੜਵਾ ਨਾਲ ਜਿਹੜੀ ਸਮੁੰਦਰ ਚ ਪੈਦਾ ਹੁੰਦੀ ਹੈ, ਕਹਿੰਦੇ ਉਹ ਫਿਰ ਸਮੁੰਦਰ ਦੇ ਵਿਚ ਪੈਦਾ ਹੋਣ ਵਾਲੀ ਅੱਗ ਦੇ ਸਮਾਨ ਹੈ।
ਚੱਲ ਰਿਹਾ
ਉਹ ਅੱਗ ਸਦਾ ਹੀ ਚੱਲ ਰਹਿੰਦੀ ਸਮੁੰਦਰ ਵਿਚ ਬਲਦੀ, ਹਾਲਾਂਕਿ ਸਮੁੰਦਰ ਚ ਕਿੰਨਾ ਪਾਣੀ ਹੈ ਪਰ ਉਹ ਫਿਰ ਵੀ ਸਮੁੰਦਰ ਵਿਚ ਬਲਦੀ ਰਹਿੰਦੀ ਹੈ, ਟਨਾ ਮੂੰਹ ਪਾਣੀ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਪਰ ਉਹ ਸਮੁੰਦਰ ਦੀ ਅੱਗ ਕਦੇ ਨਹੀਂ ਬੁਝਦੀ, ਉਸੇ ਤਰ੍ਹਾਂ ਹੀ ਉਹ ਬੜਵਾ ਨਾਲ ਬਲਦੀ ਰਹਿੰਦੀ ਹੈ।
ਜਾਗਤ ਹੈ ਜਲ ਰਾਸੀ,
ਜਿਹਦਾ ਪ੍ਰਤੀ ਜਲ ਦੇ ਵਿਚ ਪਾਣੀ ਵਿਚ ਵੀ ਜਾਗਦੀ ਰਹਿੰਦੀ ਹੈ।
ਸਿੰਧ ਗਿਆਨ ਵਿਰਾਸਨ ਸੋਏ,
ਇਸ ਤਰ੍ਹਾਂ ਗਿਆਨ ਰੂਪੀ ਸਿੰਧ ਦਾ ਵਿਨਾਸ਼ ਕਰਨ ਵਾਸਤੇ,
ਵਿਕਾਰਨ ਕੋ ਸਭ ਕੋਈ,
ਵਿਕਾਰਾਂ ਦਾ ਨਾਸ਼ ਕਰਨ ਵਾਸਤੇ ਸਾਕਸ਼ਾਤਕਾਰ ਵੀ ਹੋਣਾ ਚਾਹੀਦਾ। ਦਾਰਾ ਸ਼ਕੋ ਤੂੰ ਸੁਣਿਆ ਵੀ ਹੈ, ਮੰਨਿਆ ਵੀ ਹੈ, ਕਮਾਈ ਵੀ ਕੀਤੀ ਹੈ, ਪਰ ਹਾਲੇ ਤੇਰੇ ਅੰਦਰ ਸਾਕਸ਼ਾਤਕਾਰ ਨਹੀਂ ਹੋਇਆ। ਤੇ ਉਹ ਜਿਹੜਾ ਸਾਕਸ਼ਾਤਕਾਰ ਹੈ ਉਹ ਪਿੱਛੇ ਸਤਿਗੁਰੂ ਜੀ ਦੱਸ ਆਏ ਨੇ, ਉਹ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ, ਸਾਕਸ਼ਾਤਕਾਰ ਨਾਮ ਤੋਂ ਬਿਨਾਂ ਨਹੀਂ ਹੋ ਸਕਦਾ, ਤੇ ਜਿਹੜਾ ਨਾਮ ਹੈ ਉਹ ਗੁਰੂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ।
ਯਾ ਤੇ ਸੁਣੀਐ ਦਰਸ਼ ਕੋ ਸਤਨਾਮ ਕੋ ਪ੍ਰੇਮੀਓ,
ਇਸ ਕਰਕੇ ਹੇ ਦਾਰਸ਼ ਕੋ ਜੇ ਤੂੰ ਸਾਕਸ਼ਾਤ ਕਰਨਾ ਕਰਨਾ, ਅਤਰਥੀ ਸੂਰਮਾ ਬਣਨਾ ਚਾਹੁੰਦਾ ਤੇ ਫਿਰ ਨਾਮ ਦਾ ਪ੍ਰੇਮੀ ਬਣ, ਸੱਚੇ ਨਾਮ ਦੇ ਨਾਲ ਪ੍ਰੀਤ ਪਾ ਕੇ ਨਾਮ ਦੀ ਕਮਾਈ ਕਰ।
ਸਿਮਰਨ ਕੀ ਸਹਾਇਤਾ ਪਾਏ,
ਸਿਮਰਨ ਦੀ ਸਹਾਇਤਾ ਨੂੰ ਪ੍ਰਾਪਤ ਕਰ,
ਨਿਸ਼ਚਾ ਨਿਜ ਸਰੂਪ ਟਿਕ ਜਾਏ,
ਤੇਰਾ ਆਪਣੇ ਸਵਰੂਪ ਵਿਚ ਨਿਸ਼ਚਾ ਟਿਕ ਜਾਏਗਾ।
ਸਨੇ ਸਨੇ ਤਨ ਹੰਤਾ ਤਿਆਗੋ,
ਹੌਲੇ ਹੌਲੇ ਕਰਕੇ ਆਪਣੇ ਸਰੀਰ ਦੀ ਜਿਹੜੀ ਹੰਗਤਾ ਹੈ ਇਹਦਾ ਤਿਆਗ ਕਰ ਦਿਓ।
ਨਾਸ਼ਵੰਤ ਲਖਨੈ ਅਨਰਾਗੋ,
ਇਹਨੂੰ ਨਾਸ਼ਵਾਨ ਜਾਣ ਕੇ ਇਹਦੇ ਨਾਲ ਪ੍ਰੀਤ ਨਹੀਂ ਕਰਨੀ।
ਪਾਣਾ ਪ੍ਰਭੂ ਕੋ ਲਾਗੈ ਮਿੱਠਾ, ਦੇਖੋ ਸਤ ਸਰੂਪ ਅਦਿੱਠਾ,
ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਜਾਣਨਾ ਔਰ ਸਾਰਿਆਂ ਵਿਚ ਸਤਿਗੁਰੂ ਪਰਮੇਸ਼ਰ ਦੇ ਸਵਰੂਪ ਨੂੰ ਵੇਖਣਾ ਹੈ।
ਅੰਤ ਜੋ ਵਸਤੂ ਨਾਏ,
ਜਿਹੜੀ ਪਹਿਲਾਂ ਨਹੀਂ ਸੀ ਤੇ ਹੁਣ ਅੱਗੇ ਅੰਤ ਵਿਚ ਵੀ ਨਹੀਂ ਰਹੇਗੀ।
ਕੁਤੋਂ ਸਾਚੀ ਠਹਿਰਾਏ,
ਉਹ ਜਿਹੜੀ ਹੁਣ ਵਰਤਮਾਨ ਚ ਨਜ਼ਰ ਆ ਰਹੀ ਉਹ ਸੱਚੀ ਕਿਵੇਂ ਹੋ ਸਕਦੀ, ਉਹਨੂੰ ਅਸੀਂ ਸੱਚ ਕਿਵੇਂ ਮੰਨ ਲਈਏ।
ਅੰਤੈ ਕਰਨ ਪਰੈ,
ਜਿਹੜਾ ਉਹ ਪਰਮਾਤਮਾ ਦਾ ਸਰੂਪ ਹੈ ਉਹ ਇਹਨਾਂ ਇੰਦਰੀਆਂ ਤੇ ਅੰਤੈ ਕਰਨ ਤੋਂ ਪਰੇ ਹੈ।
ਸੋ ਸਰੂਪ ਤਬ ਨਿਸ਼ਚਾ ਧਰੈ,
ਉਹ ਤੇਰਾ ਸਵਰੂਪ ਹੈ ਉਹਦੇ ਵਿਚ ਤੂੰ ਆਪਣਾ ਨਿਸ਼ਚਾ ਟਿਕਾਉਣਾ ਕਰ।
ਸਾਧਨ ਤੋਏ ਪਤਾਵਨ ਕੀਨ,
ਮਹਾਰਾਜ ਜੀ ਕਹਿੰਦੇ ਤੈਨੂੰ ਅਸੀਂ ਸਾਧਨ ਦੱਸ ਦਿੱਤਾ ਹੈ, ਨਾਮ ਦੀ ਕਮਾਈ ਕਰਨੀ ਪੈਣੀ ਹੈ, ਪਰੋਸਿਆ ਹੋਇਆ ਥਾਲ ਏਦਾਂ ਨੀ ਵੀ ਤੈਨੂੰ ਪਰੋਸੀ ਹੋਈ ਮਿਲ ਜਾਣੀ ਹੈ, ਮਿਹਨਤ ਵੀ ਕਰਨੀ ਪੈਣੀ। ਮਹਾਰਾਜ ਕਹਿੰਦੇ ਕਮਾਈ ਕਰ ਨਾਮ ਦੀ, ਨਾਮ ਦੀ ਸਾਧਨਾ ਕਰ।
ਕਰੈ ਜਿਸੈ ਕਰਤ ਜਿਸੈ ਆਤਮ ਸੋਚੀ,
ਜਿਸ ਸਾਧਨ ਦੇ ਨਾਲ ਤੂੰ ਆਪਣੀ ਆਤਮਾ ਨੂੰ ਵੇਖ ਸਕਦਾ ਹੈ।
ਜਗਤ ਪਦਾਰਥ ਲਖੋ ਅਮਿਤ,
ਜਗਤ ਦੇ ਪਦਾਰਥ ਦੇ ਤਾਂ ਅਨਿਤ ਹਨ।
ਤਿਨ ਮੈਨੈ ਅਨਰਾਗੋ ਚਿਤ,
ਇਹਨਾਂ ਵਿਚ ਆਪਣਾ ਅਨੁਰਾਗ ਨਾ ਕਰ, ਇਹਨਾਂ ਵਿਚ ਆਪਣੀ ਪ੍ਰੀਤ ਨਾ ਜੋੜ।
ਪਰਾ ਲਬਦ ਅਨੁਸਾਰੀ,
ਇਹਨਾਂ ਪਰਾ ਲਬਦ ਦੇ ਅਨੁਸਾਰ ਹਨ।
ਮਿਲ ਵਿਛੜਨ ਇਨ ਵਿਖੈ ਅਛੇ,
ਇਹਨਾਂ ਦਾ ਮਿਲਣਾ ਵਿਛੜਨਾ ਉਹ ਤਾਂ ਹੁੰਦਾ ਹੀ ਰਹਿੰਦਾ ਹੈ।
ਹਰਗ ਸੋਗ ਤੇ ਰਹੀ ਹੈ ਨਿਆਰੇ,
ਹਰਗ ਤੇ ਸੋਗ ਤੋਂ ਨਿਆਰਾ ਹੋ ਕੇ ਰਹਿਣਾ ਦਾਰਸ਼ ਕੋ।
ਸਤ ਆਤਮਾ ਏਕ ਵਿਚਾਰੇ,
ਆਤਮਾ ਨੂੰ ਹੀ ਸੱਤ ਜਾਣਨਾ ਕਿ ਆਤਮਾ ਹੀ ਸੱਤ ਹੈ।
ਜਿਸ ਤੇ ਪਰੇ ਅਪਰ ਨੈ ਕੋਈ,
ਪਰੇ ਹੋਰ ਕੁਝ ਵੀ ਨਹੀਂ।
ਜਿਸ جس جانے جگ بندن ہوئے،
جس نو جانے بنا اس جیو نو جگت دے بندن پی جاندے نے، اور اونو جان لئیے تے جگت دے بندن ختم ہو جاندے نے،
جس نشچے کر جنم نہ مرے،
جس نے نشچا کر کے پھر اینو جمنا مرنا نہیں پیندا،
سکل کلیشن کو پر ہرے،
سارے کلیش کٹے جاندے ہاں نا،
اے تو پرارب کی بات،
اے تا پرارب دی، اے تا پرمارت دی گل ہے،
کئی سنے اپجے سو پشانت،
اینو کہن سنن نال سکھ تے شانتی مل دی ہے،
اب پاکھو اپنے ویوہارے کس سے آئے کہاں پدارے،
مہاراج جی دارش کو اے تا پرمارت دی گل سی تینوں دسی، ہن اے دس کہ تو آیا کتھوں ہے تے کدھر جا رہے ہیں، تو اپنی حالت دس، تیرا حال چال کی ہے تے کتھوں آیا تے کدھر جا رہے ہیں،
من کی لکھے ارادہ کون،
تیرے من دا ارادہ کی ہے،
کس تھل تیرے کرے سکھ پون،
کتھے ٹکنا چاہنا ہے تے کتھے تو اپنا ٹکانا بنانا چاہندا ہے،
جترو پربل ریو کچھ تجھ چاہت، جترو پربل گیو تجھ چاہت، داوکار کر دشت امات،
تیرا دشمن بڑا بلی ہے وہ تینو پھڑنا چاہندا ہے، وہ داوکاو کر رہا ہے، ہن تو دس تو کی کرنا چاہنا ہے، ستگرو جی نے اس پوتر کتھا دارا شکو نو ایکو اپدیش دتا ہے کہ پاوے تو پڑھ لیا لکھ لیا بہت ابھیاس کر لیا پڑھائی لکھائی دا، پر نام تو بنا آتم گیان دی پراپتی نہیں ہو سکتی، برہم گیان نو پراپت کرن واسطے نام دی کمائی کرنی پینی ہے، بار بار نام سادھن کرنا پینا ہے، اے نام دی سادھنا کر کے تو آتم گیان نو پراپت ہو سکتا ہے، اج دی کتھا دا مکھ تات پرج سرانت ہے، جس نو ساریاں نے گرہن کرنا ہے، اپدیش ساڈے ساریاں واسطے ہے نام جپن دا، کیول نام جپو رے